पंकज सिमरो अंगद गोरे अमर नित त्यावो हृदय श्री गुरु रामदास गुरु अर्जन नासक बिघ्नन के हर गोविंद शुभ मत श्री हर राय नमो कर जोरी नमो श्री हर कृष्ण मनाऊं तेग बहादुर परम
कृपाल
वाहिगुरु परम
कृपाल
श्री गुरु गोविंद
सिंह पिसाला
तर तर पर पुन
पुन सीसा
पुन
पुन सीसा
बंदों
बार बार जगदीश
एकंकार सतगुरु
तैं प्रसाद सच
होए वाहे गुरु जी की
फतेह है
बिघ्न
विनाशन तोए
वाहे गुरु जी की फतेह
है
बिघ्न विनाशन सोए
दोहेरा मर्दन मन की मलन को नित दासन अनुकूल हरन मंगल सुख करन जय 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 मंगल मूल
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत बड़े भाग हन के मेहरबान दया निध पतत पावन सतगुरु श्री गुरु ग्रंथ साहिब जी महाराज गुरदेव जी दे पावन पवित्र चरणा कमलों च सजे हुए संध्या वेले दे दवाना च हाजरियां भर के नेता प्रति सतगुरां दा पावन पवित्र इतिहास श्री गुरु नानक देव साहब जी महाराज जी दी पवित्र पावन अमृत कथा बहुत ही प्यार सत्कार श्रद्धा भावना नाल आप जी सरवण कर रहे हो। जगत गुरु पिता सतगुरु गुरु नानक साहब जी महाराज जी दी पावन कथा सरवण करन दा महात्म है। जो ये कथा सुनया रगावै दुख पाप तेह निकट न आवै। जड़े गुरमुख प्यारे प्यार सत्कार श्रद्धा नाल महाराज सतगुरु जी दी ये पावन पवित्र कथा नूं सुनदे ने जां गायन करदे हन किसे भी प्रकार दा दुख पाप कलेश उन्हां दे नेड़े नहीं आउंदा। महाराज गुरु नानक साहब जी श्री सुल्तानपुर साहब विखे कौतक वरता रहे ने। भाई भगीरथ जी की संगत करके लाहौर के रहण वाले शाहूकार भाई मन सुख वह भी गुरु साहब जी की रंगण के रंग में रंगे गए ने। महाराज गरीब नवाज पातशाह जी के चरणा च लाहौर तो चल के सुल्तानपुर साहब आए हैं पर मन के निश्चा तां बने जे गुरु साहब जी कोई कला विखाउण ये इच्छा अपने मन के रख के भाई मन सुख जी चल पे। रस्ते चौंदियां भाई भगीरथ नूं कहण लगे भाई भगीरथ जी जे गुरु साहब जी मेरा नां लै के बुलाउण तां मेरा मन दा निश्चा उहनां ते पक्का होवेगा मैं उहनां नूं अपना गुरु ते आप उहनां दा सिख बणांगा। ਭਾਈ ਭਗੀਰਥ ਜੀ ਕਹਿਣ ਲੱਗੇ, ਕੋਈ ਵੱਡੀ ਗੱਲ ਨਹੀਂ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਇਹੋ ਜਿਹੀਆਂ ਕਲਾਵਾਂ ਉੱਥੇ ਸੁੱਤੇ ਸਿੱਧੀ ਵਰਤਦੀਆਂ ਨੇ। ਜਿਸ ਵੇਲੇ ਸੁਲਤਾਨਪੁਰ ਸਾਹਿਬ ਆਏ, ਭਾਈ ਮਰਦਾਨੇ ਨੂੰ ਲਾਹੌਰ ਤੋਂ ਲਿਆਂਦਾ ਹੋਇਆ ਸੌਦਾ ਦਿੱਤਾ ਹੈ, ਭਾਈ ਭਗੀਰਥ ਜੀ ਆਏ ਅਤੇ ਮਹਾਰਾਜ ਜੀ ਨੇ ਆਖਿਆ, ਆਓ ਭਗੀਰਥ ਜੀ ਪਰਉਪਕਾਰੀ ਹੋ, ਤੁਹਾਡਾ ਸੁਭਾਅ ਮਲਿਆਗਰ ਚੰਦਨ ਸਮਾਨ ਹੈ ਕਿ ਆਪਣੀ ਸੰਗਤ ਕਰਨ ਵਾਲੇ ਇਸ ਸ਼ਾਹੂਕਾਰ ਭਾਈ ਮਨ ਸੁਖ ਨੂੰ ਵੀ ਆਪਣੇ ਨਾਲ ਲੈ ਆਏ ਹੋ। ਇਹ ਹੁਣ ਤੱਕ ਤਾਂ ਇਹਦਾ ਨਾਂ ਕੱਚਾ ਸੀ ਮਨ ਸੁਖ, ਪਰ ਹੁਣ ਇਹ ਅਸਲ ਵਿੱਚ ਮਨ ਦਾ ਸੁੱਖ ਪ੍ਰਾਪਤ ਕਰਨ ਲਈ ਇੱਥੇ ਆਇਆ। ਸੁਣਦਿਆਂ ਸਾਰ ਮਹਾਰਾਜ ਜੀ ਦੇ ਚਰਨੀ ਢਹਿ ਪਿਆ। ਮਹਾਰਾਜ ਜੀ ਨੇ ਨਾਮ ਭਗਤੀ ਦਾ ਉਪਦੇਸ਼ ਦ੍ਰਿੜ ਕਰਾਇਆ, ਆਖਿਆ, ਮਨ ਸੁਖ ਜੀ, ਪਹਿਲਾਂ ਆਪਣੇ ਤਨ ਦੀ ਹੰਤਾ ਛੱਡਣੀ, ਪਰਮੇਸ਼ਰ ਦਾ ਭਾਣਾ ਸਤ ਕਰਕੇ ਮੰਨਣਾ ਔਰ ਅਕਾਲ ਪੁਰਖ ਦਾ ਨਾਮ ਜਪਣਾ, ਇਹ ਤਿੰਨ ਕਰਨੀਆਂ ਨੇ ਗੁਰੂ ਕੇ ਸਿੱਖ ਦੀਆਂ, ਇਹ ਤੁਸੀਂ ਧਾਰਨ ਕਰਨੀਆਂ ਹਨ, ਇਹਦਾ ਅਭਿਆਸ ਕਰਨਾ। ਮਹਾਰਾਜ ਜੀ ਦੀ ਸ਼ਰਨ ਵਿੱਚ ਰਹਿ ਕੇ ਭਾਈ ਮਨ ਸੁੱਖ ਜੀ ਗੁਰੂ ਸਾਹਿਬ ਦੇ ਬਚਨ ਲਿਖ ਲੈਂਦੇ ਨੇ ਕਾਗਜ਼ 'ਤੇ, ਉਹਨਾਂ ਪਾਵਨ ਬਚਨਾਂ ਨੂੰ ਵਾਰ ਵਾਰ ਪੜ੍ਹ ਕੇ ਸ਼ਬਦਾਂ ਨੂੰ ਵਿਚਾਰਦੇ ਨੇ, ਆਗਿਆ ਲੈ ਕੇ ਕਈ ਵਾਰੀ ਲਾਹੌਰ ਚਲੇ ਜਾਂਦੇ ਨੇ, ਆਪਣੇ ਵਪਾਰ ਦਾ ਕੰਮ ਸੰਭਾਲਦੇ ਨੇ, ਫਿਰ ਮਨ 'ਚ ਇੱਛਾ ਹੁੰਦੀ ਹੈ ਅਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਲਾਹੌਰ ਤੋਂ ਫਿਰ ਸੁਲਤਾਨਪੁਰ ਸਾਹਿਬ ਆਉਂਦੇ ਨੇ। ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰ ਰਹੇ ਨੇ, ਜੀਵਾਂ ਦੇ ਕਲਿਆਣ ਵਾਸਤੇ ਮੇਰੇ ਸਾਹਿਬ ਜੀ ਦੇ ਮਨ ਦਾ ਮਨੋਰਥ ਉਤਪੰਨ ਹੋਇਆ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਵਿੱਤਰ ਕਥਾ ਸਰਵਣ ਕਰੀਏ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਪੁਰਾਰਬਧ ਗ੍ਰੰਥ ਦੇ 28ਵੇਂ ਅਧਿਆਇ ਦੀ ਪ੍ਰਾਰੰਭਤਾ ਹੋ ਰਹੀ ਹੈ। ਮਹਾਕਵੀ ਕਵੀਰਾਜ ਚੂੜਾਮਣੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਮੰਗਲ ਕਰਕੇ ਪਹਿਲੋਂ ਮਹਾਰਾਜ ਗੁਰੂ ਸਾਹਿਬ ਜੀ ਦੇ ਚਰਨ ਮਨਾ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਗੁਰੂ ਸ਼ਬਦ ਦਾ ਆਸਰਾ ਲੈਂਦੇ ਆਖੋ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਮਰਦਨ ਮਨ ਕੀ ਮਲਨ ਕੋ ਨਿਤ ਦਾਸਨ ਅਨੁਕੂਲ।
ਸਤਿਗੁਰੂ ਜੀ ਦੇ ਜੋ ਪਵਿੱਤਰ ਚਰਨ ਕਮਲ ਨੇ ਉਹ ਸਤਿਗੁਰੂ ਜੀ ਦੇ ਦਾਸਾਂ ਦੇ ਮਨਾਂ ਦੀ ਜੋ ਮੈਲ ਹੈ ਉਸ ਮੈਲ ਨੂੰ ਧੋ ਦੇਣ ਵਾਲੇ ਹਨ। ਮਰਦਨ ਕਹਿੰਦੇ ਨੇ ਮਲ ਕੇ ਧੋ ਦੇਣ ਨੂੰ। ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਦੀ ਜਿਹੜੀ ਕਲਾ ਹੈ ਉਹ ਗੁਰੂ ਕੇ ਸਿੱਖਾਂ ਦੇ ਮਨਾਂ ਦੀ ਜਿਹੜੀ ਮਲਨ ਭਾਵਨਾ ਹੈ ਮਲਨ ਭਾਵ ਹੈ ਉਸ ਮੈਲ ਨੂੰ ਮਰਦਨ ਕਰਕੇ ਧੋ ਦੇਣ ਵਾਲੀ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਦਾ ਹੀ ਆਪਣਿਆਂ ਦਾਸਾਂ ਅਤੇ ਸੇਵਕਾਂ ਦੇ ਅਨੁਕੂਲ ਅਨੁਸਾਰ ਹੋ ਕੇ ਰਹਿੰਦੇ ਨੇ।
ਹਰਨ ਅਮੰਗਲ ਸੁਖ ਕਰਨ ਜੈ ਜੈ ਮੰਗਲ ਮੂਲ।
ਔਰ ਮੇਰੇ ਸਤਿਗੁਰੂ ਜੀ ਪਾਤਸ਼ਾਹ ਦੇ ਪਾਵਨ ਚਰਨ ਅਮੰਗਲ ਕਹਿੰਦੇ ਨੇ, ਜਿੱਥੇ ਖੁਸ਼ੀ ਨਾ ਹੋਵੇ ਉਹਨੂੰ ਥਾਂ ਨੂੰ ਅਮੰਗਲ ਕਹਿੰਦੇ ਨੇ, ਦੁੱਖ। ਮਹਾਰਾਜ ਜੀ ਅਮੰਗਲਾਂ ਨੂੰ ਹਰ ਲੈਣ ਵਾਲੇ ਹਨ, ਦੁੱਖਾਂ ਨੂੰ ਹਰ ਕੇ ਅਤੇ ਸੁੱਖ ਦਾ ਪ੍ਰਕਾਸ਼ ਕਰਨ ਵਾਲੇ ਨੇ। ਐਸੇ ਮੰਗਲ ਦੇ ਮੂਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਦੀ ਜੈ ਹੋਵੇ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਆਪ ਜੀ ਦੇ ਚਰਨਾਂ ਦੀ ਸਦਾ ਜੈ ਹੋਵੇ, ਸਦਾ ਜੈ, ਸਦਾ ਜੈ। ਆਪ ਜੀ ਦੇ ਪਵਿੱਤਰ ਚਰਨ ਕਮਲ ਸਾਰੇ ਮੰਗਲਾਂ ਦਾ, ਸਾਰੀਆਂ ਖੁਸ਼ੀਆਂ ਦਾ ਮੂਲ ਹਨ।
ਸਵਈਆ ਮੋਦੀ ਕੀ ਕ੍ਰਿਤ ਵਿਸਾਲ ਚਲੈ ਬੋ ਕਾਲ ਯਹੀ ਵਿਧ ਔਰ ਚਲਾਏ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਮੋਦੀ ਦੀ ਕਿਰਤ ਬੜੀ ਵਿਸ਼ਾਲ ਚੱਲ ਰਹੀ ਹੈ। ਸੁਲਤਾਨਪੁਰ ਸਾਹਿਬ ਮੋਦੀ ਖਾਨੇ ਵਿੱਚ ਹੱਟ ਸਾਹਿਬ 'ਚ ਬੈਠ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਹੁਤ ਲੰਮੇ ਸਮੇਂ ਤੱਕ ਮੋਦੀ ਖਾਨੇ ਦਾ ਕੰਮ ਚਲਾਇਆ ਹੈ।
ਬਾਲਾ ਰਹੇ ਨਿਜ ਸੰਗ ਸਦਾ ਉਚਰਿਓ ਇਤਿਹਾਸ ਕੋ ਜਾਏ ਬਣਾਏ।
ਭਾਈ ਸਾਹਿਬ ਭਾਈ ਬਾਲਾ ਜੀ ਸਦਾ ਮਹਾਰਾਜ ਜੀ ਦੇ ਨਾਲ ਹੀ ਰਹਿੰਦੇ ਸੀ। ਸੁਲਤਾਨਪੁਰ ਸਾਹਿਬ ਵੀ ਗੁਰੂ ਜੀ ਦੀ ਪਾਵਨ ਸੰਗਤ ਵਿੱਚ ਹੀ ਸਦਾ ਰਹਿੰਦੇ ਸਨ ਔਰ ਮਹਾਰਾਜ ਜੀ ਦੇ ਕੋਲ ਰਹਿ ਕੇ ਉਹਨਾਂ ਨੇ ਜੋ ਕੁਝ ਵੇਖਿਆ ਹੈ ਉਹ ਇਤਿਹਾਸ ਉਹਨਾਂ ਨੇ ਸ੍ਰੀ ਬਾਲੇ ਵਾਲੀ ਜਨਮ ਸਾਖੀ ਵਿੱਚ ਉਚਾਰਨ ਕਰਕੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਤ ਸਾਰੇ ਗੁਰਸਿੱਖਾਂ ਨੂੰ ਸੁਣਾਇਆ ਹੈ।
ਆਪਣ ਪੈ ਤਕੜੀ ਕਰ ਮੈਂ ਵਤ ਤੋਲਤ ਦੇ ਤਿਓ ਓਤ ਸਵਾਏ।
ਮਹਾਰਾਜ ਜੀ ਹੱਟ ਸਾਹਿਬ ਚ ਬੈਠਦੇ ਨੇ, ਮੋਦੀ ਖਾਨੇ ਚ ਬੈਠ ਕੇ ਆਪਣੇ ਹੱਥ ਵਿੱਚ ਤੱਕੜੀ ਪਕੜ ਕੇ ਉਸ ਤੱਕੜੀ ਵਿੱਚ ਸਦਾ ਹੀ ਤੋਲ ਤੋਲ ਕੇ ਤੇਰਾ ਤੇਰਾ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਆਏ ਹੋਏ ਗਾਹਕਾਂ ਵਪਾਰੀਆਂ ਤੇ ਜਾਚਕਾਂ ਦੀਆਂ ਝੋਲੀਆਂ ਭਰਦੇ ਨੇ।
ਕੋਮਲ ਬੋਲਤ ਬੋਲ ਅਮੋਲਕ ਲੋਕ ਕਰੀਤ ਸਭੈ ਰਖਾਏ।
ਮਹਾਰਾਜ ਜੀ ਕੋਲ ਕੋਈ ਵੀ ਚੱਲ ਕੇ ਆਵੇ, ਸਤਿਗੁਰੂ ਜੀ ਸਭ ਨਾਲ ਮਿੱਠਾ ਬੋਲਦੇ ਹਨ। ਗੁਰਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਜਿਤਨੇ ਸ਼ਬਦ ਨਿਕਲਦੇ ਨੇ ਬੜੇ ਹੀ ਕੋਮਲ ਤੇ ਮਿੱਠੇ ਨੇ। ਮਿੱਠੇ ਮਿੱਠੇ ਬੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਹੋਏ ਸਤਸੰਗੀਆਂ ਨਾਲ ਬੋਲਦੇ ਨੇ, ਔਰ ਇੱਕ ਇੱਕ ਬੋਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੜਾ ਕੀਮਤੀ ਅਮੋਲਕ ਹੈ, ਜਿਹਦਾ ਕੋਈ ਮੁੱਲ ਨਹੀਂ ਹੈ। ਇੱਕ ਇੱਕ ਬੋਲ ਸਤਿਗੁਰਾਂ ਦਾ ਅਮੋਲਕ ਹੈ। ਲੋਕ ਕਰੀਤੀ ਕਰਕੇ ਸੰਸਾਰ ਦੇ ਜਿੰਨੇ ਲੋਕ ਸੰਸਾਰੀ ਆਉਂਦੇ ਨੇ ਉਹਨਾਂ ਨਾਲ ਲੋਕ ਕਰੀਤੀਆਂ ਨਾਲ ਵੀ ਸਤਿਗੁਰੂ ਜੀ ਵਰਤ ਕੇ ਸਾਰਿਆਂ ਨੂੰ ਪ੍ਰਸੰਨ ਕਰਦੇ ਨੇ।
ਸੋਰਠਾ ਰਾਜੈ ਬੈਸ ਦੁਕਾਨ ਗਿਆਨ ਬਸ ਜਿਵ ਭਗਤ ਮੈਂ।
ਸਤਿਗੁਰੂ ਜੀ ਹੱਟ ਸਾਹਿਬ ਦੇ ਵਿੱਚ ਬੈਠੇ ਇਸ ਤਰ੍ਹਾਂ ਬਿਰਾਜਮਾਨ ਹੁੰਦੇ ਨੇ ਦੁਕਾਨ 'ਚ, ਇਸ ਤਰ੍ਹਾਂ ਸਤਿਗੁਰੂ ਜੀ ਨਿਵਾਸ ਰੱਖਦੇ ਨੇ ਜਿਵੇਂ ਭਗਤੀ ਵਿੱਚ ਗਿਆਨ ਦਾ ਨਿਵਾਸ ਹੁੰਦਾ ਹੈ। ਖਾਲਸਾ ਜੀ ਅਲੰਕਾਰ ਵੀ ਬਹੁਤ ਸੁੰਦਰ ਹੈ। ਭਾਈ ਸੰਤੋਖ ਸਿੰਘ ਜੀ ਬੰਨ ਰਹੇ ਨੇ ਕਿ ਸਤਿਗੁਰੂ ਜੀ ਮੋਦੀ ਖਾਨੇ ਵਿੱਚ ਇਸ ਤਰ੍ਹਾਂ ਨਿਵਾਸ ਰੱਖਦੇ ਨੇ ਜਿਵੇਂ ਭਗਤੀ ਵਿੱਚ ਗਿਆਨ ਦਾ ਨਿਵਾਸ ਹੁੰਦਾ ਹੈ। ਗਿਆਨ ਵਿੱਚ ਭਗਤੀ ਨਹੀਂ ਹੈ, ਭਗਤੀ ਵਿੱਚ ਗਿਆਨ ਹੈ। ਭਗਤੀ ਮੂਲ ਹੈ, ਭਗਤੀ ਤੋਂ ਅੱਗੇ ਤੱਤ ਗਿਆਨ ਦੀ ਉਤਪਤੀ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੋਦੀ ਖਾਨੇ 'ਚ ਨਿਵਾਸ ਰੱਖਦੇ ਨੇ ਜਿਵੇਂ ਭਗਤੀ 'ਚ ਗਿਆਨ ਦਾ ਵਾਸਾ ਹੁੰਦਾ ਹੈ।
ਕੀਰਤ ਜੋਨ ਸਮਾਨ ਪਰਮ ਪਾਵਨੀ ਜਗਤ ਮੈਂ।
ਸਤਿਗੁਰੂ ਜੀ ਦੀ ਕੀਰਤੀ ਮਹਾਰਾਜ ਜੀ ਦੀ ਉਪਮਾ ਪੂਰਨਮਾਸ਼ੀ ਦੇ ਚੰਦਰਮਾ ਦੀ ਚਾਂਦਨੀ ਤੁੱਲ ਹੈ। ਜਿਵੇਂ ਪੂਰਨਮਾ ਦੀ ਚੰਦਰਮਾ ਦੀ ਰਾਤ ਸਾਰੇ ਪਾਸੇ ਚੰਦਰਮਾ ਦਾ ਪ੍ਰਕਾਸ਼ ਹੁੰਦਾ ਹੈ, ਚੰਦਰਮਾ ਦੀ ਲੋਹ ਹੁੰਦੀ ਹੈ, ਇਸੇ ਤਰ੍ਹਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਸਰਬ ਥਾਵਾਂ 'ਤੇ ਪ੍ਰਕਾਸ਼ਮਾਨ ਹੈ।
ਸਵਈਆ ਤੇ ਦੁੱਖ ਜਾਣੈ ਮਾਨਵ ਜੇ ਕਰ ਸੰਗਤ ਕੋਮਲ ਬੋਲ ਸੁਣੈ।
ਸਤਿਗੁਰਾਂ ਦਾ ਭੇਦ ਜਾਣਦੇ ਨੇ, ਜਿਹੜੇ ਮਹਾਰਾਜ ਜੀ ਦੀ ਮਹਿਮਾ ਜਾਣਦੇ ਨੇ, ਕਿਉਂਕਿ ਬਹੁਤੇ ਹਾਲੇ ਵੀ ਅਣਜਾਣ ਹੀ ਸਨ, ਕਿਉਂਕਿ ਸਤਿਗੁਰੂ ਜੀ ਕਦੇ ਆਪਣਾ ਆਪ ਜਣਾਉਂਦੇ ਹੀ ਨਹੀਂ ਸਨ। ਅਤੇ ਜਿਹੜੇ ਬਹੁਤੇ ਸਤਸੰਗੀ ਮਹਾਰਾਜ ਜੀ ਦੀ ਸੰਗਤ ਕਰਨ ਵਾਲੇ ਪ੍ਰੇਮੀ ਨੇ, ਜਿਹੜੇ ਸਤਿਗੁਰਾਂ ਦਾ ਭੇਦ ਜਾਣਦੇ ਨੇ, ਉਹ ਮਹਾਰਾਜ ਜੀ ਦੀ ਸੰਗਤ ਕਰਕੇ ਬੜੇ ਬੜੇ ਕੋਮਲ ਅਤੇ ਮਿੱਠੇ ਬਚਨ ਜੋ ਸਤਿਗੁਰੂ ਜੀ ਮੁੱਖੋਂ ਉਚਾਰਦੇ ਨੇ ਬੜੇ ਗਉ ਨਾਲ, ਪਿਆਰ ਨਾਲ, ਸ਼ਰਧਾ ਨਾਲ, ਭਾਵਨਾ ਨਾਲ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਕਹੇ ਹੋਏ ਪਵਿੱਤਰ ਬਚਨਾਂ ਨੂੰ ਸੁਣਦੇ ਹਨ।
ਲੋਚਨ ਗੋਚਰ ਸੋਚ ਵਿਮੋਚਨ ਰੂਪ ਬਿਲੋਕਤ ਧਨ ਮਨੈ।
ਸੱਚੇ ਪਾਤਸ਼ਾਹ ਜੀ ਦੇ ਨੇਤਰ ਬਹੁਤ ਹੀ ਸੁੰਦਰ ਕਮਲ ਦੇ ਸਮਾਨ ਖਿੜੇ ਹੋਏ, ਸਤਿਗੁਰਾਂ ਦਾ ਚਿਹਰਾ ਬਹੁਤ ਸੁੰਦਰ ਹੈ, ਵਿਭੂਤੀ ਵਾਲਾ ਹੈ, ਕ੍ਰਾਂਤੀ ਵਾਲਾ ਹੈ। ਔਰ ਜਿਹੜਾ ਵੀ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਆਪਣੇ ਨੇਤਰਾਂ ਨਾਲ ਕਰਦਾ ਹੈ, ਵੇਖਦਿਆਂ ਉਹਦੀ ਜ਼ੁਬਾਨ ਤੋਂ ਇਹੀ ਸ਼ਬਦ ਨਿਕਲਦਾ, ਹੇ ਗੁਰੂ ਨਾਨਕ ਸਾਹਿਬ ਤੁਸੀਂ ਧਨ ਹੋ, ਧਨ ਹੋ, ਧਨ ਹੋ। ਮਹਾਰਾਜ ਜੀ ਦੇ ਦਰਸ਼ਨ ਪਰਸਦਿਆਂ ਹੀ ਇਸ ਤਰ੍ਹਾਂ ਦਰਸ਼ਨ ਕਰਨ ਵਾਲਿਆਂ ਦੀ ਰਸਨਾ ਤੋਂ ਸਤਿਗੁਰਾਂ ਪ੍ਰਤੀ ਧਨ ਸ਼ਬਦ ਨਿਕਲਦਾ ਹੈ।
ਸ਼੍ਰੀ ਮੁਕਤੋਂ ਲੱਕ ਕਹਿ ਅਧਿਕਾਰ ਭਲੇ ਭਗਤੀ ਪੁੰਨ ਗਿਆਨ ਬਣੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਸੰਗਤ ਵਿੱਚ ਆਏ ਹੋਏ ਸਤਸੰਗੀਆਂ ਨੂੰ ਵੇਖਦੇ ਨੇ, ਜਿਹੜਾ ਕੋਈ ਯੋਗ ਅਧਿਕਾਰੀ ਹੁੰਦਾ, ਭਲਾ ਅਧਿਕਾਰੀ ਹੁੰਦਾ ਹੈ, ਕਿ ਇਹ ਭਗਤੀ ਦਾ ਅਧਿਕਾਰੀ ਹੈ, ਗਿਆਨ ਦਾ ਅਧਿਕਾਰੀ ਹੈ, ਉਹਨੂੰ ਅਧਿਕਾਰੀ ਜਾਣ ਕੇ ਸਤਿਗੁਰੂ ਜੀ ਆਪਣੇ ਮੁੱਖੋਂ ਉਪਦੇਸ਼ ਦਿੰਦੇ ਨੇ।
ਕਿਉਂ ਨਾ ਕਹੋ ਤਿੰਨ ਗਿਆਨ ਹੋਵੇ ਜਗਤੇਸ਼ਵਰ ਕੋ ਗੁਰ ਜੋਨ ਬਣੇ।
ਮਹਾਰਾਜ ਜੀ ਭਗਤੀ ਔਰ ਗਿਆਨ ਦਾ ਉਪਦੇਸ਼ ਬਖਸ਼ਦੇ ਨੇ ਆਪਣੀ ਸੰਗਤ ਵਿੱਚ ਆਏ ਹੋਏ ਅਧਿਕਾਰੀਆਂ ਨੂੰ, ਅਤੇ ਕਹਿੰਦੇ ਕਿਉਂ ਨਾ ਹੋਵੇ ਉਹਨਾਂ ਅੰਦਰ ਗਿਆਨ, ਕਿਉਂ ਨਾ ਹੋਵੇ ਉਹਨਾਂ ਦੇ ਅੰਦਰ ਭਗਤੀ ਜਿਨ੍ਹਾਂ ਦੇ ਗੁਰੂ ਖੁਦ ਪਰਮੇਸ਼ਰ ਗੁਰੂ ਨਾਨਕ ਸਾਹਿਬ ਆਪ ਬਣੇ ਹੋਣ। ਉਹਨਾਂ ਅੰਦਰ ਗਿਆਨ ਕਿਉਂ ਨਾ ਹੋਵੇ, ਉਹਨਾਂ ਅੰਦਰ ਭਗਤੀ ਕਿਉਂ ਨਾ ਹੋਵੇ ਜਿਨ੍ਹਾਂ ਦੇ ਗੁਰੂ ਖੁਦ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੇ ਸਰੂਪ ਚ ਪ੍ਰਗਟ ਹੋ ਕੇ ਆਪ ਜਿਨ੍ਹਾਂ ਦੇ ਗੁਰਦੇਵ ਬਣੇ ਨੇ।
ਸੁਲਤਾਨਪੁਰੇ ਮੈਂ ਕੇਤਕ ਮਾਨਵ ਗਿਆਨ ਸਪਨ ਭਏ ਸੁਖ ਪਾਏ।
ਸੁਲਤਾਨਪੁਰ ਸਾਹਿਬ ਚ ਅਨੇਕਾਂ ਵਿਅਕਤੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੀ ਸੰਗਤ ਕਰਕੇ ਗਿਆਨ ਚ ਸੰਪੰਨ ਹੋ ਗਏ ਹਨ, ਉਹਨਾਂ ਨੂੰ ਗਿਆਨ ਪ੍ਰਾਪਤ ਹੋ ਗਿਆ, ਆਤਮ ਗਿਆਨੀ ਹੋ ਗਏ ਨੇ, ਬ੍ਰਹਮ ਗਿਆਨ ਦੀ ਉਹਨਾਂ ਨੂੰ ਪ੍ਰਾਪਤੀ ਹੋ ਗਈ ਹੈ, ਔਰ ਗਿਆਨ ਨੂੰ ਪ੍ਰਾਪਤ ਕਰਕੇ ਗਿਆਨ ਸੰਪੰਨ ਹੋ ਕੇ ਉਹਨਾਂ ਨੇ ਸੁੱਖ ਪ੍ਰਾਪਤ ਕੀਤਾ ਹੈ।
ਨੁਤ ਨਿੰਦ ਤਜੀ ਸਮਤਾ ਸਰਜੀ ਲਰਜੀ ਅਵੇਕ ਕੀ ਫੌਜ ਭਜਾਏ।
ਇਹਨਾਂ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਬ੍ਰਹਮ ਗਿਆਨ ਪ੍ਰਾਪਤ ਹੋਇਆ, ਉਹਨਾਂ ਨੇ ਉਸਤਤ ਅਤੇ ਨਿੰਦਾ ਦੋਵੇਂ ਹੀ ਤਜ ਦਿੱਤੀਆਂ ਨੇ, ਸੁੱਖ ਅਤੇ ਦੁੱਖ ਨੂੰ ਸਮ ਕਰਕੇ ਜਾਣਨ ਲੱਗ ਪਏ ਨੇ, ਔਰ ਜਿਹੜੀ ਅਵਿਵੇਕ ਅਤੇ ਅਗਿਆਨਤਾ ਦੀ ਫੌਜ ਹੈ ਉਹ ਉਹਨਾਂ ਆਤਮ ਗਿਆਨੀਆਂ ਨੇ ਆਪਣੇ ਅੰਦਰੋਂ ਭਜਾ ਹੀ ਦਿੱਤੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ। ਦੁੱਖ ਸੁੱਖ ਵਿੱਚ ਬਿਰਤੀ ਸਮ ਹੋ ਗਈ ਹੈ, ਔਰ ਅਵਿਵੇਕ ਅਤੇ ਅਗਿਆਨ ਦੀ ਜੋ ਪਖੰਡ ਦੀ ਫੌਜ ਹੈ ਉਹ ਆਪਣੇ ਹਿਰਦੇ ਵਿੱਚੋਂ ਉਹਨਾਂ ਨੇ ਤਿਆਗ ਕੇ ਭਜਾ ਦਿੱਤੀ ਹੈ।
ਕਲੀ ਕਾਲ ਕਰਾਲ ਵਿਸਾਲ ਵਿਖੇ ਕਿਰਪਾਲ ਗੁਰੂ ਜਨ ਲੀਨ ਬਚਾਏ।
ਕਲੀ ਕਾਲ ਦਾ ਮਹਾਂ ਭਿਆਨਕ ਸਮਾਂ ਜਿਹਦੇ ਵਿੱਚ ਬੜੇ ਬੜੇ ਜੀਵ ਪਾਪ ਗਤੀ ਨੂੰ ਪ੍ਰਾਪਤ ਹੋ ਰਹੇ ਸਨ, ਇਹੋ ਜਿਹੇ ਕਲਯੁੱਗ ਦੇ ਘੋਰ ਭਿਆਨਕ ਸਮੇਂ ਵਿੱਚ ਕਿਰਪਾਲੂ ਸਤਿਗੁਰਾਂ ਨੇ ਦਇਆ ਕਰਕੇ ਆਪਣੀ ਸ਼ਰਨ ਵਿੱਚ ਆਏ ਹੋਏ ਜਨਾਂ ਅਤੇ ਸੇਵਕਾਂ ਨੂੰ ਹੱਥ ਦੇ ਕੇ ਬਚਾ ਲਿਆ, ਉਹਨਾਂ ਨੂੰ ਕਲਯੁੱਗ ਦੇ ਇਸ ਗਹਿਰ ਸਮੁੰਦਰ ਵਿੱਚ ਗੋਤੇ ਨਹੀਂ ਖਾਣ ਦਿੱਤੇ, ਜਿਹੜੇ ਸਤਿਗੁਰਾਂ ਦੀ ਸ਼ਰਨ 'ਚ ਆ ਗਏ ਉਹਨਾਂ ਨੂੰ ਖੁਦ ਨਿਰੰਕਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਾਂਹ ਫੜ ਕੇ ਰੱਖ ਲਿਆ, ਬਚਾ ਲਿਆ ਹੈ।
ਪਵ ਡਿੰਬ ਵੱਡੇ ਪ੍ਰਚੰਡ ਭਏ ਤਿੰਨ ਖੰਡਨ ਕੋ ਮਨ ਲਾਲ ਸਿਆਏ।
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਧਿਆਨ ਧਰ ਕੇ ਵੇਖਿਆ ਸੰਸਾਰ ਦਾ ਵਰਤਾਰਾ, ਵੇਖਿਆ ਕਿ ਜਗਤ ਦੇ ਜੀਵ ਪਖੰਡ ਦੀ ਪੂਜਾ ਕਰਦੇ ਨੇ, ਪਖੰਡ ਕਰਕੇ ਦੰਭ ਕਰਕੇ ਜੀਵ ਗ੍ਰਸੇ ਹੋਏ ਨੇ, ਅਤੇ ਬੜੇ ਵੱਡੇ ਭਾਰੀ ਪਖੰਡ ਉਹਨਾਂ ਜੀਵਾਂ ਨੇ ਧਾਰਨ ਕੀਤੇ ਹੋਏ ਅਤੇ ਅਨੇਕਾਂ ਲੋਕਾਂ ਨੂੰ ਉਸ ਪਖੰਡ ਕਰਕੇ ਲੁੱਟ ਰਹੇ ਨੇ। ਸਤਿਗੁਰੂ ਜੀ ਦੇ ਮਨ 'ਚ ਖਿਆਲ ਆਇਆ ਕਿ ਹੁਣ ਇਹਨਾਂ ਪਖੰਡੀਆਂ ਦੇ ਪਖੰਡ ਜਿਹੜੇ ਨੇ ਉਹ ਖੰਡਣੇ ਚਾਹੀਦੇ ਨੇ, ਕਿਉਂਕਿ ਹੁਣ ਸਤਿਗੁਰੂ ਜੀ ਉਦਾਸੀ ਕਰਨਾ ਚਾਹੁੰਦੇ ਨੇ। ਪਹਿਲੀ ਉਦਾਸੀ ਸੁਲਤਾਨਪੁਰ ਸਾਹਿਬ ਤੋਂ ਵਿਚਾਰ ਆਈ ਮੇਰੇ ਸਾਹਿਬ ਦੇ ਹਿਰਦੇ 'ਚ ਕਿ ਪਖੰਡ ਸਿਰੇ ਚੜ੍ਹ ਕੇ ਬੋਲ ਰਿਹਾ, ਕਲੀ ਕਾਲ ਦਾ ਸਮਾਂ ਹੈ, ਅੱਜ ਵੀ ਖਾਲਸਾ ਜੀ ਪਖੰਡ ਦੀ ਪੂਜਾ ਹੈ, ਉਦੋਂ ਵੀ ਪਖੰਡ ਦੀ ਪੂਜਾ ਸੀ, ਜਿੱਥੇ ਕੋ ਜਦ ਪਖੰਡ ਵਿਖਾਵਾ ਹੁੰਦਾ ਉੱਥੇ ਲੋਕ ਜਾ ਕੇ ਨਤਮਸਤਕ ਹੁੰਦੇ, ਨਮਸਕਾਰਾਂ ਕਰਦੇ ਨੇ। ਮਹਾਰਾਜ ਸਤਿਗੁਰੂ ਜੀ ਕਹਿਣ ਲੱਗੇ ਕਿ ਪਖੰਡ ਹੈ ਅਤੇ ਪਖੰਡ ਦਾ ਅਤੇ ਧਰਮ ਦਾ ਸੁਮੇਲ ਨਹੀਂ ਹੈ, ਉਸ ਪਖੰਡ ਦਾ ਖੰਡਨ ਕਰਨਾ ਚਾਹੀਦਾ, ਪਖੰਡ ਨੂੰ ਤੋੜਨਾ ਚਾਹੀਦਾ, ਪਖੰਡ ਨੂੰ ਖੰਡਣਾ ਚਾਹੀਦਾ, ਇਹ ਫੁਰਨਾ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਮਨ ਵਿੱਚ ਆਇਆ ਹੈ।
ਪਵ ਲਾਵਨ ਗਿਆਨ ਤਰੋਵਰ ਕੋ ਬਰਬਾਤ ਪਲੀ ਉਰ ਬੀਚ ਵਿਚਾਰੇ।
ਇਸ ਸੰਸਾਰ ਦੇ ਵਿੱਚ ਗਿਆਨ ਦਾ ਦਰਖਤ ਲਾਉਣ ਵਾਸਤੇ ਕਿ ਸੰਸਾਰ ਵਿੱਚ ਇੱਕ ਇਹੋ ਜਿਹਾ ਗਿਆਨ ਦਾ ਤਰੋਵਰ ਦਰਖਤ ਲਾ ਦਈਏ ਜਿਸ ਗਿਆਨ ਦੇ ਦਰਖਤ ਤੋਂ ਸੰਸਾਰ ਦੇ ਸਮਸਤ ਜੀਵ ਗਿਆਨ ਲੈ ਸਕਣ, ਔਰ ਪਖੰਡ ਦਾ ਤਿਆਗ ਕਰ ਸਕਣ, ਦੰਭ ਦਾ ਤਿਆਗ ਕਰ ਸਕਣ। ਇਹੋ ਜਿਹੇ ਗਿਆਨ ਦਾ ਇੱਕ ਮਹਾਂ ਦਰਖਤ, ਵਿਸ਼ਾਲ ਦਰਖਤ ਇਹ ਸੰਸਾਰ 'ਚ ਲਾਈਏ, ਇਹ ਵਿਚਾਰ ਗੁਰੂ ਨਾਨਕ ਸਾਹਿਬ ਨੇ ਹਿਰਦੇ 'ਚ ਵਿਚਾਰੀ ਹੈ ਕਿ ਪਖੰਡ ਦਾ ਖੰਡਨ ਕਰਕੇ ਗਿਆਨ ਦਾ ਦਰਖਤ ਇਹ ਸੰਸਾਰ ਵਿੱਚ ਲਾਉਣਾ ਚਾਹੀਦਾ, ਜਿਹਦੇ ਨਾਲ ਇਹ ਪਖੰਡ ਦਾ ਨਾਸ ਹੋ ਜਾਏ, ਇਹ ਵਿਚਾਰ ਮੇਰੇ ਸਤਿਗੁਰਾਂ ਨੇ ਆਪਣੇ ਹਿਰਦੇ 'ਚ ਵਿਚਾਰੀ ਹੈ।
ਮਨ ਨੀਮ ਕਬੀਜਨ ਪ੍ਰੇਮ ਸੁਨੇਮ ਬਦੰਗ ਭਗਤੀ ਤੁਕ ਮੂਲ ਦਿਆਰੇ।
ਖਾਲਸਾ ਜੀ ਹੁਣ ਦਰਖਤ ਕਿਹੜਾ ਲਾਉਣਾ ਹੈ? ਮਹਾਰਾਜ ਜੀ ਕਹਿੰਦੇ ਦਰਖਤ ਲਾਉਣ ਵਾਸਤੇ ਸਭ ਤੋਂ ਪਹਿਲਾਂ ਜ਼ਮੀਨ ਚਾਹੀਦੀ ਹੈ, ਸ੍ਰੇਸ਼ਟ ਜ਼ਮੀਨ, ਕਲਰੀ ਨਹੀਂ, ਜਿੱਥੇ ਦਰਖਤ ਉੱਗ ਸਕੇ। ਉਹ ਜ਼ਮੀਨ ਕਿਹੜੀ ਹੈ? ਮਹਾਰਾਜ ਕਹਿੰਦੇ ਆਪਣੇ ਮਨ ਨੂੰ ਨੀਵਾਂ ਕਰ ਲੈਣਾ। ਮਨ ਨੀਵ, ਇੰਨਾ ਨੀਵਾਂ ਕਰ ਲੈਣਾ ਕਿ ਹਮ ਤਜ ਭਲੋ ਸਭ ਕੋਏ। ਇਹ ਗੱਲ ਕਹਿਣ ਵਿੱਚ ਸੁਖਾਲੀ ਹੋ ਸਕਦੀ ਹੈ ਪਰ ਆਪਣੇ ਜੀਵਨ ਵਿੱਚ ਅਮਲੀ ਰੂਪ 'ਚ ਲਿਆਉਣਾ ਬਹੁਤ ਹੀ ਕਠਿਨ ਹੈ, ਕਿਉਂਕਿ ਸਾਡੀ ਬਿਰਤੀ ਤਾਂ ਇਹ ਬਣੀ ਹੋਈ ਹੈ, ਮੈਂ ਸ੍ਰੇਸ਼ਟ ਹਾਂ, ਮੈਂ ਸਰਵੋਤਮ ਹਾਂ, ਮੇਰੇ ਤੋਂ ਭਲਾ ਹੋਰ ਕੌਣ ਹੋ ਸਕਦਾ ਹੈ। ਪਰ ਗੁਰਮੁਖਤਾਈ ਕਹਿੰਦੀ ਹੈ ਇਹਦੇ ਤੋਂ ਉਲਟ ਅਵਸਥਾ, ਮੈਂ ਬੁਰਾ ਹਾਂ, ਮੈਂ ਔਗਣਾਂ ਦਾ ਭਰਿਆ, ਗੁਨਾਹਾਂ ਦਾ ਭਰਿਆ ਹਾਂ, ਮੈਨੂੰ ਛੱਡ ਕੇ ਹੋਰ ਬੁਰਾ ਕੌਣ ਹੋ ਸਕਦਾ ਹੈ। ਐਸਾ ਮਨ ਨੀਵਾਂ ਕਰ ਲੈਣਾ, ਮਨ ਨੀਵ, ਜਿਸ ਵੇਲੇ ਮਨ ਨੀਵਾਂ ਹੋ ਜਾਏਗਾ, ਵਿਨਿਮਰਤਾ ਸਹਿਤ ਹੋ ਜਾਏਗਾ, ਇਹਦੇ ਵਾਸਤੇ ਸਾਧਨ ਹੁੰਦੇ ਨੇ। ਮਨ ਵੀ ਨੀਵਾਂ ਖਾਲਸਾ ਜੀ, ਇੱਦਾਂ ਨਹੀਂ ਹੁੰਦਾ ਗੱਲਾਂ ਬਾਤਾਂ ਨਾਲ, ਮਨ ਨੀਵਾਂ ਕਰਨ ਵਾਸਤੇ ਵੀ ਸਾਧਨਾ ਹੈ, ਉਹ ਸਾਧਨਾ ਹੈ ਗੁਰੂ ਕੀ ਸੇਵਾ, ਸਤਿਪੁਰਖਾਂ ਦੀ ਸੇਵਾ, ਸਾਧ ਸੰਗਤ ਦੀ ਸੇਵਾ, ਗੁਰੂ ਕੀਆਂ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ, ਗੁਰੂ ਦਰਬਾਰ ਵਿੱਚ ਝਾੜੂ ਫੇਰਨ ਦੀ ਸੇਵਾ, ਜੂਠੇ ਬਰਤਨ ਮਾਂਜਣ ਦੀ ਸੇਵਾ, ਕਿ ਮਨ ਨੀਵਾਂ ਹੋ ਜਾਏ। ਜੇ ਇਹ ਸਾਰੇ ਕੰਮ ਕਰਦਿਆਂ ਵੀ ਮਨ ਨੀਵਾਂ ਨਹੀਂ ਹੁੰਦਾ ਤਾਂ ਇਹਦਾ ਮਤਲਬ ਹੈ ਅਸੀਂ ਸੇਵਾ ਨਹੀਂ ਕਰ ਰਹੇ, ਵਿਖਾਵਾ ਕਰ ਰਹੇ ਹਾਂ, ਸੇਵਾ ਨਹੀਂ ਕਰ ਰਹੇ, ਪਖੰਡ ਕਰ ਰਹੇ ਹਾਂ। ਅਤੇ ਜੇ ਇਹ ਸਾਰੀਆਂ ਸੇਵਾਵਾਂ ਕਰਦਿਆਂ ਮਨ ਨੀਵਾਂ ਹੁੰਦਾ ਹੈ ਤਾਂ ਸਮਝ ਲੈਣਾ ਕਿ ਅਸਰ ਹੋ ਰਿਹਾ, ਅਸਰ ਕਬੂਲ ਰਿਹਾ ਮਨ। ਜਿਸ ਵੇਲੇ ਮਨ ਨੀਵਾਂ ਹੋ ਜਾਏ ਫਿਰ ਇਹ ਜ਼ਮੀਨ ਬਣ ਗਈ। ਇਸ ਜ਼ਮੀਨ ਦੇ ਵਿੱਚ ਫਿਰ ਮਹਾਰਾਜ ਜੀ ਕਹਿੰਦੇ ਬੀਜ ਬੀਜਣਾ, ਕਿਹੜਾ? ਪ੍ਰੇਮ ਦਾ। ਬੀਜਣ ਪ੍ਰੇਮ, ਬੀਜ ਕਿਹੜਾ ਬੀਜਣਾ? ਪ੍ਰੇਮ ਦਾ। ਪ੍ਰੇਮ ਦਾ ਬੀਜ ਇਸ ਨੀਵੇਂ ਹੋਏ ਮਨ ਵਿੱਚ ਹਮੇਸ਼ਾ ਫਲੀਭੂਤ ਹੋ ਸਕਦਾ, ਬੀਜਿਆ ਜਾ ਸਕਦਾ। ਮਨ ਨੀਵਾਂ ਤਾਂ ਕਿਸੇ ਪ੍ਰਤੀ ਪ੍ਰੇਮ ਜਾਗ ਸਕਦਾ, ਜੇ ਮਨ ਦੇ ਵਿੱਚ ਨਿਮਰਤਾ ਹਲੀਮੀ ਹੈ ਹੀ ਨਹੀਂ, ਹੈਂਕੜ ਅਤੇ ਹੰਕਾਰ ਅਤੇ ਹਉਮੈ ਨਾਲ ਹੀ ਮਨ ਆਫਰਿਆ ਫਿਰਦਾ, ਫਿਰ ਕਿਸੇ ਨਾਲ ਪ੍ਰੀਤ ਨਹੀਂ ਜਾਗਦੀ, ਕਿਸੇ ਨਾਲ ਪ੍ਰੇਮ ਨਹੀਂ ਜਾਗਦਾ। ਸਾਹਿਬ ਕਹਿਣ ਲੱਗੇ ਮਨ ਨੀਵਾਂ ਕਰਕੇ ਫਿਰ ਇਸ ਧਰਤੀ ਵਿੱਚ ਪ੍ਰੇਮ ਦਾ ਬੀਜ ਬੀਜਣਾ ਹੈ। ਸੋ ਨੇਮ ਵਧੰ, ਫਿਰ ਭਲੇ ਨੇਮ ਕਰਮ ਕਰਨੇ। ਨੇਮ ਕੀ ਹੈ? ਜੋ ਗੁਰੂ ਸਾਹਿਬ ਨੇ ਦੱਸਿਆ ਉਹ ਨਿਤਨੇਮ ਕਰਨਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇਹ ਗੁਰਸਿੱਖ ਦਾ ਨਿਤਨੇਮ ਹੈ। ਇਹ ਨੇਮ ਫਿਰ ਉਸ ਬੀਜ ਨੂੰ ਵਧਾਉਂਦਾ, ਉਸ ਦਰਖਤ ਨੂੰ ਵਧਾਉਂਦਾ ਹੈ। ਸੋ ਨੇਮ ਵਧੰ, ਨੇਮ ਕਰਾਂਗੇ ਤਾਂ ਉਹ ਪ੍ਰੇਮ ਦਾ ਬੀਜ ਧਰਤੀ ਤੋਂ ਉੱਗੇਗਾ। ਜੇ ਨਿਤਨੇਮ ਨਹੀਂ ਹੈ, ਨੇਮ ਨਹੀਂ ਹੈ, ਤਾਂ ਫਿਰ ਉਹ ਪ੍ਰੇਮ ਦਾ ਬੀਜ ਅੰਕੁਰਿਤ ਨਹੀਂ ਹੋ ਸਕਦਾ। ਪ੍ਰੇਮ ਰੂਪੀ ਬੀਜ ਬੀਜਣ ਤੋਂ ਬਾਅਦ ਫਿਰ ਨੇਮ ਵੀ ਜ਼ਰੂਰੀ ਹੈ। ਕਈ ਕਹਿੰਦੇ ਜੀ ਪ੍ਰੇਮ ਹੋਣਾ ਚਾਹੀਦਾ, ਨੇਮ ਦੀ ਕੀ ਲੋੜ ਹੈ? ਨੇਮ ਹੀ ਪ੍ਰੇਮ ਜਗਾਉਂਦਾ ਹੈ, ਨੇਮ ਤੋਂ ਬਿਨਾਂ ਪ੍ਰੇਮ ਸਫੁਰਤ ਹੋ ਹੀ ਨਹੀਂ ਸਕਦਾ। ਅਤੇ ਮਹਾਰਾਜ ਜੀ ਕਹਿੰਦੇ ਪ੍ਰੇਮ ਰੂਪੀ ਉਸ ਬੀਜ ਨੂੰ ਨੇਮ ਨਾਲ ਵਧਾਉਣਾ ਹੈ, ਨਿਤਨੇਮ ਕਰਦਿਆਂ। ਫਿਰ ਭਗਤੀ ਤੁਕ, ਤੁਕ ਕਹਿੰਦੇ ਨੇ ਛਿੱਲੜ ਨੂੰ। ਜਦੋਂ ਦਰਖਤ ਉੱਗਦਾ ਹੈ, ਫਲੀਭੂਤ ਹੁੰਦਾ, ਅਤੇ ਉਸ ਦਰਖਤ ਦੀ ਇੱਕ ਛਿੱਲ ਵੀ ਹੁੰਦੀ। ਮਹਾਰਾਜ ਕਹਿੰਦੇ ਜਿਹੜਾ ਇਹ ਗਿਆਨ ਦਾ ਦਰਖਤ ਅਸੀਂ ਕਹਿ ਰਹੇ ਹਾਂ ਨਾ ਬੀਜਣ ਵਾਸਤੇ, ਇਸ ਗਿਆਨ ਰੂਪੀ ਦਰਖਤ ਦਾ ਬੀਜ ਹੈ ਪ੍ਰੇਮ, ਔਰ ਜਿਹੜੀ ਥਾਂ 'ਤੇ ਬੀਜਿਆ ਉਹ ਹੈ ਮਨ ਨੀਵਾਂ ਥਾਂ ਕਰਨਾ, ਔਰ ਫਿਰ ਨਿਤਨੇਮ ਦੇ ਨਾਲ ਇਹ ਦਰਖਤ ਵਧਿਆ, ਵਿਸਥਾਰ ਹੋਇਆ ਇਹਦਾ। ਅਤੇ ਪਾਤਸ਼ਾਹ ਕਹਿੰਦੇ ਫਿਰ ਇਸ ਦਰਖਤ ਦੀ ਜਿਹੜੀ ਛਿੱਲੜ ਹੈ ਉਹ ਕੀ ਹੈ? ਭਗਤੀ, ਪਰਮੇਸ਼ਰ ਦੀ ਭਗਤੀ, ਉਹ ਇਹਦੀ ਛਿੱਲ ਹੈ। ਅਤੇ ਫਿਰ ਮੂਲ ਦਿਆਰੀ, ਦਇਆ ਕਰਨੀ ਜੀਵਾਂ 'ਤੇ, ਇਸ ਦਰਖਤ ਦੀ ਜੜ ਹੈ। ਜੜ ਤੋਂ ਬਿਨਾਂ ਦਰਖਤ ਨਹੀਂ ਨਾ ਆਉਂਦਾ। ਮਹਾਰਾਜ ਕਹਿੰਦੇ ਇਸ ਗਿਆਨ ਰੂਪੀ ਤਰੋਵਰ ਦੀ, ਦਰਖਤ ਦੀ ਜੋ ਜੜ ਹੈ ਉਹ ਦਇਆ ਹੈ, ਸਮਸਤ ਜੀਵਾਂ 'ਤੇ ਦਇਆ ਕਰਨੀ। ਇਹ ਨਹੀਂ ਕਿ ਕੇਵਲ ਆਪਣਿਆਂ 'ਤੇ ਦਇਆ ਕਰਨੀ, ਦਇਆ ਜੋ ਸਮਸਤ 'ਤੇ ਹੋਵੇ, ਸਾਰਿਆਂ 'ਤੇ ਹੋਵੇ, ਉਹ ਦਇਆ ਹੀ ਇਸ ਦਰਖਤ ਦਾ ਮੂਲ ਜੜ ਹੈ।
ਸਮਤਾ ਅਲਬਾਲ ਕਲਾਲ ਸਤੰਗ, ਸੁੱਚ ਸਿੰਚਨ ਕੈ ਤ੍ਰਿਤ ਜਾਂ ਰਖਵਾਰੇ।
ਗਰੀਬਨ ਬਾਜ ਪਾਤਸ਼ਾਹ ਕਹਿੰਦੇ ਸਮ ਬਿਰਤੀ ਰੱਖਣੀ, ਦੁੱਖ ਅਤੇ ਸੁੱਖ ਵਿੱਚ, ਉਸਤਤ ਅਤੇ ਨਿੰਦਾ ਵਿੱਚ। ਉਸਤਤ ਸੁਣਦਿਆਂ ਮਨ ਮਾਨੀ ਨਾ ਹੋਵੇ, ਅਤੇ ਨਿੰਦਾ ਸੁਣਦਿਆਂ ਮਨ ਦੁਖੀ ਨਾ ਹੋਵੇ। ਆਪਣੀ ਉਸਤਤ ਸੁਣ ਕੇ, ਆਪਣੀ ਨਿੰਦਾ ਸੁਣ ਕੇ ਇੱਕ ਸਮ ਬਿਰਤੀ ਰੱਖਣੀ। ਮਹਾਰਾਜ ਜੀ ਕਹਿਣ ਲੱਗੇ, ਇਹੀ ਇਸ ਅਲਬਾਲ ਇਹਦੇ ਦਰਖਤ ਦੇ ਪੱਤੇ ਹਨ। ਔਰ ਸੁੱਚ ਦੇ ਨਾਲ, ਸੁੱਚਮਤਾ ਦੇ ਨਾਲ ਇਸ ਦਰਖਤ ਨੂੰ ਸਿੰਚਣਾ। ਪਾਣੀ ਵੀ ਤਾਂ ਚਾਹੀਦਾ ਨਾ, ਸੁੱਚ ਰੱਖਣੀ, ਸੁੱਚ ਦੇ ਪਹਿਰੇ 'ਚ ਵਰਤਣਾ। ਮਹਾਰਾਜ ਜੀ ਨੇ ਜਦੋਂ ਪੰਜਾਂ ਪਿਆਰਿਆਂ ਦੇ ਜਾਮਿਆਂ ਵਿੱਚ ਆ ਕਰਕੇ ਅੰਮ੍ਰਿਤ ਦੀ ਦਾਤ ਦੇ ਦਿੱਤੀ, ਫਿਰ ਨਾਲ ਇਹ ਵੀ ਲਾਗੂ ਕਰ ਦਿੱਤਾ, ਗੁਰਸਿੱਖਾ ਸੁੱਚ ਵੀ ਰੱਖਣੀ ਹੈ। ਅਤੇ ਸੁੱਚ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਗੁਰੂ ਨਾਨਕ ਸਾਹਿਬ ਵੀ ਸੋਚ ਰਹੇ ਨੇ, ਕਹਿ ਰਹੇ ਨੇ ਕਿ ਸੁੱਚ ਦੇ ਨਾਲ ਫਿਰ ਇਸ ਦਰਖਤ ਨੂੰ ਸਿੰਚਣਾ ਹੈ। ਤ੍ਰਿਤ ਜਾ ਰਖਵਾਰੀ, ਧੀਰਜ ਰੱਖਣਾ ਇਸ ਦਰਖਤ ਦੀ ਰਖਵਾਲੀ ਹੈ। ਨਹੀਂ ਤਾਂ ਕੋਈ ਵੀ ਪਸ਼ੂ ਆ ਕੇ ਉਜਾੜ ਜਾਏ, ਕੋਈ ਵੀ ਜਾਨਵਰ ਆ ਕੇ ਘਸਰ ਕੇ ਇਸ ਦਰਖਤ ਨੂੰ ਤੋੜ ਜਾਏ, ਇਹਦੀ ਰਾਖੀ ਵੀ ਕਰਨੀ ਪੈਣੀ ਅਤੇ ਰਾਖੀ ਹੋਣੀ ਹੈ ਧੀਰਜ ਨਾਲ। ਧੀਰਜ ਹੀ ਇਸ ਦਰਖਤ ਦੀ ਰਖਵਾਲੀ ਕਰਨਾ ਹੈ।
ਧਰਮ ਅੰਕੁਰ ਸੰਕਲ ਕਰਮ ਦਲੰ ਜੇ ਸਾਖ ਬੜੀ ਸੁਮਤੀ ਸੁਖ ਵਾਰੇ।
ਫਿਰ ਮਹਾਰਾਜ ਜੀ ਕਹਿੰਦੇ ਦੇ ਵਿੱਚੋਂ ਧਰਮ ਰੂਪੀ ਅੰਗੂਰ ਪੈਦਾ ਹੁੰਦਾ ਹੈ, ਧਰਮ ਰੂਪੀ ਅੰਕੁਰ ਜਾਗਦਾ ਹੈ। ਔਰ ਫਿਰ ਮਹਾਰਾਜ ਜੀ ਕਹਿੰਦੇ ਸ੍ਰੇਸ਼ਟ ਕਰਮ ਕਰਨੇ ਇਹੀ ਇਸ ਦਰਖਤ ਦੇ ਪੱਤੇ ਨੇ, ਔਰ ਜੋ ਸ੍ਰੇਸ਼ਟ ਮਤ ਹੈ ਸੁੱਖ ਦੇਣ ਵਾਲੀ, ਸੁੱਖ ਵਾਲੀ, ਉਹੀ ਇਸ ਦਰਖਤ ਦੀਆਂ ਲੰਮੀਆਂ ਸ਼ਾਖਾਵਾਂ ਹਨ।
ਹਰ ਨਾਮ ਅਪਾਰੀ ਫੁੱਲ ਲੱਗੇ,
ਹਰੀ ਦੇ ਪਵਿੱਤਰ ਨਾਮ ਦੇ ਜਿਹੜੇ ਅਪਾਰ ਬੇਅੰਤੀ ਫੁੱਲ ਲੱਗੇ ਇਸ ਦਰਖਤ ਨੂੰ, ਹਰੀ ਨਾਮ ਦੇ ਉਹ ਫੁੱਲ ਇਸ ਦਰਖਤ ਨੂੰ ਲੱਗੇ ਹੋਏ, ਖਿੜੇ ਹੋਏ ਨੇ।
ਨਿਜ ਰੂਪ ਪਛਾਣ ਫਲਿਓ ਫਲ ਭਾਰੇ,
ਆਪਣੇ ਨਿਜ ਸਰੂਪ ਨੂੰ ਜਾਣ ਲੈਣਾ ਇਹੀ ਇਸ ਦਰਖਤ ਨੂੰ ਫਲ ਦਾ ਲੱਗਣਾ ਹੈ। ਇਹ ਦਰਖਤ ਬਾਹਰ ਨਹੀਂ ਲੱਗਾ, ਅੰਦਰ ਲੱਗਾ ਹੋਇਆ। ਪਾਤਸ਼ਾਹ ਕਹਿੰਦੇ ਜਦੋਂ ਆਪਣੇ ਨਿਜ ਸਰੂਪ ਨੂੰ ਜਾਣ ਲਿਆ, ਨਿਜ ਸਰੂਪ ਨੂੰ ਜਾਣ ਲੈਣਾ ਹੀ ਇਸ ਦਰਖਤ ਦੇ ਉੱਤੇ ਭਾਰੀ ਫਲਿਆ ਹੋਇਆ ਰਸ ਵਾਲਾ ਫਲ ਹੈ।
ਰਸ ਪੂਰਨ ਹੈ ਸੁਖ ਆਤਮ ਮ੍ਰਿਤ, ਅੰਮ੍ਰਿਤ ਕੀ ਛਾਉ ਟਰੈ ਨੈ ਟਾਰੇ।
ਔਰ ਉਸ ਫਲ ਦੇ ਵਿੱਚ ਮਹਾਰਾਜ ਜੀ ਕਹਿਣ ਲੱਗੇ, ਆਤਮਾ ਦਾ ਰਸ ਭਰਿਆ ਹੋਇਆ, ਉਹਦੇ ਵਿੱਚ ਭਾਰੀ ਰਸ, ਪਰਮੇਸ਼ਰ ਦੇ ਨਾਮ ਦੇ ਵਿੱਚ, ਉਹ ਫਲ ਦੇ ਵਿੱਚ ਜਿਹੜਾ ਆਪਣੇ ਸਰੂਪ ਨੂੰ ਪਛਾਣ ਲਿਆ, ਉਹਦੇ ਵਿੱਚ ਭਗਤੀ ਦਾ ਰਸ ਮਿਲਿਆ ਹੋਇਆ। ਅਤੇ ਫਿਰ ਜਿੱਥੇ ਭਗਤੀ ਦਾ ਰਸ ਮਿਲਿਆ ਹੋਇਆ, ਮਹਾਰਾਜ ਜੀ ਕਹਿੰਦੇ ਜਿਹੜੀ ਮੌਤ ਰੂਪੀ ਧੁੱਪ ਹੈ, ਉਸ ਮੌਤ ਰੂਪੀ ਧੁੱਪ ਤੋਂ ਬਚਣ ਵਾਸਤੇ ਇਸ ਗਿਆਨ ਰੂਪੀ ਤਰੋਵਰ ਦੀ ਛਾਂ, ਉਹ ਸੁੱਖ ਦੇਣ ਵਾਲੀ ਹੈ। ਇਸ ਗਿਆਨ ਰੂਪੀ ਦਰਖਤ ਦੀ ਛਾਂ ਹੇਠਾਂ ਆਏ ਹੋਏ ਜੀਵ ਨੂੰ ਮੌਤ ਦੀ ਧੁੱਪ ਨਹੀਂ ਵਿਆਪਦੀ, ਉਹ ਸਦਾ ਵਾਸਤੇ ਅਮਰ ਹੋ ਜਾਂਦੇ ਨੇ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ।
ਪਸਮੋ ਚਰੈ ਨੇ ਜਾਂ ਬਿਦਸੋਂ, ਸਤ ਸੰਗਤ ਕੀ ਚੋਂ ਪਾਸੈ ਬਾਰੇ।
ਕਹਿਣ ਲੱਗੇ ਵੀ ਮੋਹ ਰੂਪੀ ਪਸ਼ੂ ਇਸ ਦਰਖਤ ਨੂੰ ਚਰ ਨਾ ਜਾਵੇ, ਕੋਈ ਪੰਛੀ ਆ ਕੇ ਇਸ ਦਰਖਤ ਨੂੰ ਤੋੜ ਕੇ ਵਿੱਚੋਂ ਫਲਾਂ ਦਾ ਖਤਮ ਨਾ ਕਰ ਜਾਵੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੋਹ ਰੂਪੀ ਪਸ਼ੂ ਇਸ ਦਰਖਤ ਨੂੰ ਚਰੇ ਨਾ, ਇਸ ਕਰਕੇ ਇਸ ਦਰਖਤ ਦੀ ਰਖਵਾਲੀ ਹੁੰਦੀ ਹੈ। ਸਾਧ ਸੰਗਤ ਕਰਨੀ, ਸਤ ਸੰਗਤ ਕਰਨੀ, ਇਸ ਦਰਖਤ ਦੇ ਚਾਰੇ ਪਾਸੇ ਵਾੜ ਹੈ। ਜਿਵੇਂ ਕਿਸੇ ਫਸਲ ਨੂੰ ਬਚਾਉਣ ਵਾਸਤੇ ਸਿਆਣਾ ਜ਼ਿਮੀਂਦਾਰ ਉਸ ਫਸਲ ਦੇ ਚਾਰੇ ਪਾਸੇ ਵਾੜ ਕਰ ਦਿੰਦਾ ਹੈ, ਕਹਿੰਦੇ ਮੋਹ ਰੂਪੀ ਪਸ਼ੂਆਂ ਤੋਂ ਬਚਾਉਣ ਲਈ ਇਸ ਦਰਖਤ ਨੂੰ, ਇਹਦੇ ਚਾਰੇ ਪਾਸੇ ਸਾਧ ਸੰਗਤ ਕਰਨੀ, ਸਤ ਸੰਗਤ ਕਰਨੀ, ਇਹਦੇ ਚਾਰੇ ਪਾਸੇ ਲਾਈ ਹੋਈ ਵਾੜ ਹੈ।
ਖਗ ਸੰਤ ਸਦਾ ਤੇ ਸੇਵਤ ਹੈ, ਪੁਨ ਦੇਵਤ ਔਰਨ ਕੋ ਪੁਕਾਰੇ।
ਜਿਹੜੇ ਸੰਤ ਰੂਪੀ ਪੰਛੀ ਨੇ ਉਹ ਇਸ ਗਿਆਨ ਰੂਪੀ ਦਰਖਤ ਦੇ ਉੱਤੇ ਉੱਡ ਕੇ ਆਉਂਦੇ ਨੇ, ਔਰ ਇਹਦੇ 'ਤੇ ਲੱਗੇ ਹੋਏ ਨਾਮ ਰੂਪੀ ਫੁੱਲਾਂ ਨੂੰ ਅਤੇ ਆਪਣੇ ਆਤਮ ਸਰੂਪ ਨੂੰ ਜਾਣ ਲੈਣ ਰੂਪੀ ਫਲਾਂ ਦੇ ਰਸ ਨੂੰ ਲੈਂਦੇ ਨੇ, ਔਰ ਆਪ ਲੈ ਕੇ ਅੱਗੇ ਹੋਰਨਾਂ ਨੂੰ ਵੀ ਦਿੰਦੇ ਹਨ। ਆਪ ਉਸ ਫਲ ਨੂੰ ਖਾ ਕੇ ਜਿੱਥੇ ਆਪਣੀ ਸੰਤੁਸ਼ਟੀ ਕਰਦੇ ਨੇ, ਉੱਥੇ ਹੋਰਨਾਂ 'ਤੇ ਵੀ ਦਇਆ ਕਰਕੇ, ਉਪਕਾਰ ਕਰਕੇ ਉਹਨਾਂ ਦੀ ਵੀ ਸੰਤੁਸ਼ਟੀ ਕਰਦੇ ਨੇ। ਇਹੋ ਜਿਹਾ ਦਰਖਤ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਇਸ ਜਗਤ ਵਿੱਚ ਲਾਉਣਾ ਚਾਹੁੰਦੇ ਨੇ, ਜਿਹਦੇ ਬਾਰੇ ਉੱਪਰ ਦੱਸਿਆ ਹੈ। ਇਹੋ ਜਿਹਾ ਗਿਆਨ ਦਾ ਤਰੋਵਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੀਜਣਾ ਚਾਹੁੰਦੇ ਨੇ।
ਦੋਹੇਰਾ ਸ੍ਰੀ ਚੰਦ ਤ੍ਰੈ ਬਰਕ ਕੇ ਅਵਰ ਅਧਿਕ ਖੱਟ ਮਾਤ।
ਇੱਧਰ ਗਰੀਬ ਨਵਾਜ ਪਾਤਸ਼ਾਹੇ ਫੁਰਨਾ ਕਰ ਰਹੇ ਨੇ, ਉੱਧਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ। ਸ਼੍ਰੀ ਚੰਦਰ ਜੀ ਦੀ ਉਮਰ ਤਕਰੀਬਨ 3.5 ਸਾਲ ਦੀ ਹੋ ਗਈ। ਬਾਬਾ ਸ਼੍ਰੀ ਚੰਦ ਜੀ ਦੀ ਉਮਰ 3 ਸਾਲ ਤੇ 6 ਮਹੀਨੇ ਹੋ ਗਈ ਹੈ।
ਜਠਰ ਵਿਖੇ ਤੇ ਕਾਲ ਮੈਂ ਜਾਨੋ ਲਖਮੀ ਦਾਸ।
3.5 ਸਾਲ ਦੀ ਉਮਰ ਬਾਬਾ ਸ਼੍ਰੀ ਚੰਦ ਜੀ ਦੀ ਹੋ ਗਈ ਹੈ ਤੇ ਉੱਧਰ ਮਾਤਾ ਸੁਲੱਖਣੀ ਜੀ ਦੇ ਉਦਰ ਵਿੱਚ ਬਾਬਾ ਲਖਮੀ ਦਾਸ ਜੀ ਦੇ ਸਰੀਰ ਨੇ ਪ੍ਰਵੇਸ਼ ਕੀਤਾ।
ਸਿੱਖੀ ਉਦੈ ਕਰਨ ਕੋ ਮੋਦੀ ਕਿਰਤ ਤਿਆਗ।
ਬਾਬਾ ਲਖਮੀ ਦਾਸ ਜੀ ਦਾ ਵੀ ਜਨਮ ਹੋਣ ਵਾਲਾ ਹੈ, ਉਹ ਸਮਾਂ ਵੀ ਉੱਧਰ ਨੇੜੇ ਆ ਰਿਹਾ ਹੈ। ਇੱਧਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਸੰਸਾਰ ਦੇ ਵਿੱਚ ਸਿੱਖੀ ਨੂੰ ਪ੍ਰਗਟ ਕਰਨ ਵਾਸਤੇ ਚਾਹੁੰਦੇ ਨੇ ਵੀ ਆਹ ਮੋਦੀ ਖਾਨੇ ਦਾ ਕੰਮ ਹੁਣ ਛੱਡੀਏ, ਇਹਨੂੰ ਤਿਆਗ ਦੇਈਏ, ਕਿਉਂਕਿ ਉਦਾਸੀ ਕਰਕੇ ਜੀਵਾਂ ਨੂੰ ਤਾਰਨਾ ਹੈ ਅਤੇ ਉਹਦੇ ਵਾਸਤੇ ਇਹ ਕੰਮ ਵੀ ਛੱਡ ਕੇ ਜਾਣਾ ਪਏਗਾ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਸਿੱਖੀ ਪ੍ਰਗਟ ਕਰਨ ਵਾਸਤੇ ਮੋਦੀ ਦੀ ਕਿਰਤ ਤਿਆਗਣਾ ਚਾਹੁੰਦੇ ਨੇ।
ਆਗੈ ਸੁਣ ਪ੍ਰਸੰਗ ਸੋ ਜਿਨ ਮਨ ਗੁਰੇ ਅਨੁਰਾਗ।
ਇਹ ਭਾਈ ਹੁਣ ਤੁਸੀਂ ਇਹਦੇ ਤੋਂ ਅਗਲਾ ਪ੍ਰਸੰਗ ਸੁਣੋ। ਇਹ ਸਰੋਤਾ ਜਨੋ, ਜਿਨ੍ਹਾਂ ਦੇ ਮਨਾਂ 'ਚ ਗੁਰੂ ਦਾ ਪਿਆਰ ਹੈ, ਤੁਸੀਂ ਗੁਰੂ ਕੀ ਅੱਗੇ ਕਥਾ ਸੁਣੋ। ਇੱਧਰ ਤਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਮਨ 'ਚ ਫੁਰਨਾ ਕੀਤਾ ਕਿ ਹੁਣ ਸਿੱਖੀ ਪ੍ਰਗਟ ਕਰਨ ਵਾਸਤੇ ਸੰਸਾਰ ਦੀ ਸੈਰ ਕਰੀਏ, ਜਿੱਥੇ ਪਖੰਡ ਵਰਤ ਰਿਹਾ ਉਸ ਪਖੰਡ ਨੂੰ ਖੰਡੀਏ, ਗਿਆਨ ਦਾ ਤਰੋਵਰ ਇਸ ਧਰਤੀ 'ਤੇ ਪ੍ਰਗਟ ਕਰੀਏ, ਉਜਾਗਰ ਕਰੀਏ। ਅਤੇ ਇੱਧਰ ਸਤਿਗੁਰੂ ਜੀ ਨੇ ਇਹ ਫੁਰਨਾ ਕੀਤਾ ਹੈ।
ਸੋਰਠਾ ਜੇ ਕਾਰਨ ਅਵਤਾਰ ਚਿਤ ਚਿਤਵਿਓ ਚੇਤਨ ਸਤੰਗ।
ਇਸ ਕਾਰਨ ਕਰਕੇ ਮਹਾਰਾਜ ਜੀ ਨੇ ਸੋਚਿਆ ਵੀ ਅਸੀਂ ਅਵਤਾਰ ਧਾਰਨ ਕੀਤਾ ਹੈ, ਉਹ ਕੰਮ ਹੁਣ ਮਹਾਰਾਜ ਜੀ ਨੇ ਆਪਣੇ ਹਿਰਦੇ 'ਚ ਚਿਤਵਿਆ, ਉਸ ਕੰਮ ਨੂੰ ਆਪਣੇ ਹਿਰਦੇ 'ਚ ਚਿਤਵਿਆ ਹੈ ਕਿ ਜਿਸ ਕਾਰਨ ਕਰਕੇ ਸਾਹਿਬ ਜੀ ਕਹਿੰਦੇ ਅਸੀਂ ਅਵਤਾਰ ਧਾਰਨ ਕੀਤਾ।
ਕਿਉਂ ਚੈਤ ਵਿਸਤਾਰ ਮੁਕਤ ਪੰਥ ਸਿੱਖੀ ਸੁਮਤ।
ਮਹਾਰਾਜ ਜੀ ਹੁਣ ਇਸ ਸੰਸਾਰ ਦੇ ਵਿੱਚ ਮੁਕਤੀ ਦਾ ਜਿਹੜਾ ਮਾਰਗ ਹੈ ਸਿੱਖੀ, ਉਹ ਮਾਰਗ ਸਤਿਗੁਰੂ ਜੀ ਵਿਸਤਾਰਨਾ ਚਾਹੁੰਦੇ ਹਨ। ਮੁਕਤੀ ਦਾ ਮਾਰਗ ਹੈ ਸਿੱਖ ਬਣ ਜਾਣਾ, ਸਿੱਖੀ ਗ੍ਰਹਿਣ ਕਰ ਲੈਣੀ, ਉਸ ਮਾਰਗ ਦਾ ਸਤਿਗੁਰੂ ਜੀ ਵਿਸਥਾਰ ਕਰਨਾ ਚਾਹੁੰਦੇ ਨੇ, ਜੀਵਾਂ ਨੂੰ ਸੁਮਤ ਦੇਣਾ ਚਾਹੁੰਦੇ ਹਨ। ਇਸੇ ਕਾਰਨ ਕਰਕੇ ਮਹਾਰਾਜ ਜੀ ਦਾ ਅਵਤਾਰ ਹੋਇਆ।
ਦੋਹੇਰਾ ਬਾਲੇ ਸੋ ਬੋਲੇ ਪ੍ਰਭੋ ਜਗਤ ਲਾਜ ਕੋ ਛੋਰ।
ਮਹਾਰਾਜ ਜੀ ਭਾਈ ਬਾਲੇ ਨੂੰ ਕਹਿਣ ਲੱਗੇ, ਬਾਲਿਆ ਹੁਣ ਜਗਤ ਦੀ ਕਾਣ ਕਨੋੜ ਛੱਡੀਏ, ਇਹ ਜਗਤ ਦੀ ਕਿੰਨਾ ਕੁ ਚਿਰ ਲਾਜ ਪ੍ਰਵਾਹ ਰੱਖਾਂਗੇ, ਹੁਣ ਆਪਾਂ ਜਗਤ ਦੀ ਜਿਹੜੀ ਲਾਜ ਹੈ ਇਸ ਦਾ ਤਿਆਗ ਕਰ ਦਈਏ।
ਅਪਰ ਰੀਤ ਵਰਤੈ ਅਬੈ ਰੋਬੇ ਬੇ ਕਰ ਔਰ।
ਹੁਣ ਆਪਾਂ ਹੋਰ ਰੀਤ ਨਾਲ ਹੀ ਵਰਤਣਾ, ਹੁਣ ਆਹ ਜਿਹੜੇ ਕੰਮ ਹੁਣ ਤੱਕ ਕੀਤੇ ਨੇ ਇਹਦੇ ਤੋਂ ਹੋਰ ਰੀਤੀ ਨਾਲ ਮਹਾਰਾਜ ਜੀ ਕਹਿੰਦੇ ਹੁਣ ਵਰਤਣਾ। ਅਤੇ ਭਾਈ ਬਾਲਾ ਜੀ ਹੁਣ ਤੁਸੀਂ ਵੀ ਬਹੁਤਾ ਸਮਾਂ ਬੇਬੇ ਨਾਨਕੀ ਜੀ ਦੇ ਘਰ ਹੀ ਰਿਹਾ ਕਰੋ, ਮੋਦੀ ਖਾਨੇ 'ਚ ਬਹੁਤਾ ਲੰਮੇ ਸਮੇਂ ਤੱਕ ਬਹਿ ਕੇ ਹੁਣ ਸੌਦਾ ਤੋਲਣ ਦੀ ਲੋੜ ਨਹੀਂ ਹੈ, ਹੁਣ ਤੁਸੀਂ ਬੇਬੇ ਨਾਨਕੀ ਜੀ ਦੇ ਗ੍ਰਹਿ ਵਿਖੇ ਹੀ ਬਹੁਤਾ ਸਮਾਂ ਰਿਹਾ ਕਰੋ।
ਤਥਾ ਭਗੀਰਥ ਸੋ ਬਣਿਓ ਕਬ ਕਬ ਦਰਸੋ ਆਏ।
ਮਹਾਰਾਜ ਜੀ ਨੇ ਭਾਈ ਭਗੀਰਥ ਜੀ ਨੂੰ ਵੀ ਕਿਹਾ, ਭਾਈ ਭਗੀਰਥ ਜੀ ਤੁਸੀਂ ਮਲਸੀਏ ਗ੍ਰਾਮ ਚਲੇ ਜਾਓ, ਕਿਉਂਕਿ ਭਾਈ ਭਗੀਰ ਜੀ ਉੱਥੋਂ ਹੀ ਆ ਕੇ ਮਹਾਰਾਜ ਜੀ ਦੇ ਚਰਨਾਂ 'ਚ ਰਹਿੰਦੇ ਸਨ। ਅਤੇ ਕਹਿੰਦੇ ਤੁਸੀਂ ਗੁਰੂ ਘਰ ਦੀ ਸੇਵਾ ਕੀਤੀ ਹੈ ਬਹੁਤ, ਅਤੇ ਤੁਸੀਂ ਹੁਣ ਮਲਸੀਹਾਂ ਗ੍ਰਾਮ ਵਾਪਸ ਚਲੇ ਜਾਓ, ਕਦੇ ਕਦੇ ਆ ਜਾਇਆ ਕਰੋ ਦਰਸ਼ਨ ਕਰਨ ਵਾਸਤੇ, ਹੁਣ ਹਰ ਵੇਲੇ ਇੱਥੇ ਰਹਿਣ ਦੀ ਲੋੜ ਨਹੀਂ, ਕਦੇ ਕਦੇ ਤੁਸੀਂ ਦਰਸ਼ਨ ਕਰਨ ਲਈ ਆਇਆ ਕਰੋ।
ਪੁਰਬ ਕੇ ਵਿਵਹਾਰ ਜੋ ਤਿੰਨੋ ਨਾ ਅਬ ਮਨ ਲਿਆ।
ਨਾਲੇ ਵੀ ਕਹਿ ਦਿੱਤਾ ਭਗੀਰਥ ਜੀ ਜਿਹੜੀਆਂ ਪਹਿਲਾਂ ਰੀਤੀਆਂ ਕਰਦੇ ਰਹੇ ਹੋ ਨਾ, ਹੁਣ ਨਹੀਂ ਉਹ ਆਪਣੇ ਮਨ 'ਚ ਲਿਆਉਣੀਆਂ, ਵੀ ਕਿਤੇ ਨਗਰ 'ਚ ਜਾ ਕੇ ਫਿਰ ਮੁੜ ਕੇ ਕਾਲਕਾ ਦੀ ਪੂਜਾ 'ਚ ਲੱਗ ਜਾਓ। ਪਾਤਸ਼ਾਹ ਕਹਿੰਦੇ ਉਹ ਰੀਤੀਆਂ ਹੁਣ ਛੱਡ ਦਿਓ ਜਿਹੜੀਆਂ ਪਹਿਲੀਆਂ ਸਨ, ਹੁਣ ਜਿਹੜੀ ਗੁਰਸਿੱਖੀ ਦੀ ਰੀਤ ਇੱਥੇ ਧਾਰਨ ਕੀਤੀ ਹੈ ਉਸ ਰੀਤੀ ਦੇ ਅਨੁਸਾਰ ਜਾ ਕੇ ਆਪਣੇ ਨਗਰ 'ਚ ਵਿਚਰਨਾ।
ਸਵਈਆ एक समय जल ईश्वर को सुख रास आकाश पई चुभ बाने।
सतगुरु जी तैयारियां कर रहे ने उदासी रखण दी, उदासी करण दी। ते उधर अकाल पुरख वाहिगुरु परमेश्वर जो निराकार स्वरूप च ने, निराकार स्वरूप च अकाल पुरख वाहिगुरु परमेश्वर ने जल दे देवते वरण नूं आकाशवाणी राही हुक्म कीता, गुरु नानक साहब नूं सुनेहा भेजना सी। ते अकाल पुरख जी ने सचखंड दे विच्चों आकाशवाणी कीती, क्योंकि वरण दी उत्थे तक गमता नहीं है। वरण देवते नूं जो जल दा देवता मन्निया गया है, उस वरण देव नूं अकाल पुरख परमेश्वर ने हुक्म कीता,
नानक पासो लासी ऐसो पठो तुम जा तोरे दे सुख दाने।
महाराज जी कहण लगे, अकाल पुरख जी, हे वरण देव, तुसी महाराज गुरु नानक साहब दे चरणा च जाओ और उन्हां नूं जा के आखो कि सचखंड विच अकाल पुरख जी ने याद कीता है। निरंकार ने, जिस दा कोई रूप रंग नहीं, जो प्रकाश रूप है, ते उन्हां ने आप जी नूं याद कीता है। कहिंदे वरण देव नूं इस प्रकार नाल आकाशवाणी होई,
कान सुनी मन मान गुनी पई दे तुनी तरु ज्यो मिल पाने।
वरण देव ने सुनिया भी मैनू सेवा लग रही है, महाराज गुरु नानक साहब दे दर्शन होणगे, ते कहिंदे कान च सुनदे ही इस आकाशवाणी नूं दे दुगणी हो गई, खुशी दे नाल दुणे हो गए वरण देव। इदां खुश होए मानो जिवें सुके हुए दरख्त नूं पाणी मिल गया होवे, ते ओह दरख्त फिर हरा भरा हो जांदा है। इदां वरण देव जी बड़े प्रसन्न होए,
दे धरी करतार हरे बिद होए खरी परसों गत दाने।
करता पुरख परमेश्वर ने मात लोक दी धरती ते देह धारण कीती है, जो मुक्ति दाते ने, ते मेरी बड़ी वधिया विद बन गई है। खुद अकाल पुरख जी मैनू हुक्म कर रहे ने, ते मेरा अहो भाग सुभाग कि मैं जाके गुरु नानक साहब दे चरण परसांगा। वरण देव प्रसन्न हो रहा कि मेरे अहो भाग कि मैं जाके सतगुरु गुरु नानक साहब जी दे मुक्ति दाते पातशाह दे चरण परसांगा।
वी मैं आए निवास करा जी पास आवास गुरु तन धारे।
वरण देव चल के किथे आया, वेई नदी विच, लागे सुल्तानपुर साहब दे वेई नदी वगदी सी, उसे वेई नदी च मेरे सतगुरु गुरु नानक साहब हर रोज इनान करदे सन। उसे वेई नदी दे विच वरण देव ने आके निवास कीता भी जदों सतगुरु जी कल नूं आउणगे मैं जल दे विच ही उहनां दे चरण परस के उहनां दे दर्शन करांगा, और अकाल पुरख जी का जो हुक्म होया वो भी महाराज जी को सुनावांगा। इस तरह वरण देव महाराज जी के दर्शनों की ख्वाहिश रख के अपने हिरदे विच वेई नदी विच आके उन्हें प्रवेश किया है, जिस वेई नदी के कंढे ते मेरे सतगुरु गुरु नानक साहब का घर है।
आन शनान करें जे थान रहो मतवान ता मिलवारे।
गुरुद्वारा श्री बेर साहब महाराज जी का स्थान बड़ा सुंदर आलीशान दरबार उत्थे बनया, उत्थे महाराज जी हर रोज इनान करन आउंदे सी। वरण देव जानदा सी जल दा देवता जो है, उसे थां ते उन्हें आके निवेश कीता, उसे वाली उसे थां दे उत्ते जो लागियों वेई वगदी है उसे जल विच उन्हें आके प्रवेश कीता है।
जात वड़ी प्रभात को नात किदों रस शांत कलेवर चारे।
गरीबनवाज पातशाह जी महाराज वड्डी प्रभात तो भाव भी सवा पैर रात रहिंदिया अमृत वेले, गरीबनवाज पातशाह जी हर रोज उस जल च इनान करदे सी। वेई दा नदी दा जल बड़ा पवित्र ते निर्मल हो के वगदा सी। गरीबनवाज पातशाह हर रोज अमृत वेले उसे वेई नदी दे विच जा के इनान करदे सन। कहिंदे शरीर ही नहीं मानो शांत रस लई शरीर धारण कीता होवे, इहो जे महान शांति दे मुजस्मे ने मेरे साहब सतगुरु गुरु नानक साहब जी।
बासुर ता इक दास है पास सुबास लिए करी संग तियारे।
रोज वांगू अज भी सतगुरु जी अमृत वेले दा समय, गुरुद्वारा बेर साहब दे लागे वेई नदी दे विच इनान करन लई सतगुरु जी अज आए ने, ते नाल इक दास आया, महाराज जी का सेवक आया नाल, ਉਹਨੇ ਹੱਥ ਵਿੱਚ ਕੱਪੜੇ ਫੜੇ ਹੋਏ ਨੇ ਸਤਿਗੁਰੂ ਜੀ, ਇਸ਼ਨਾਨ ਕਰਨ ਤੋਂ ਬਾਅਦ ਜਿਹੜੇ ਬਸਤਰ ਧਾਰਨ ਕਰਨੇ ਸਨ ਉਹ ਬਸਤਰ ਉਸ ਸੇਵਾਦਾਰ ਨੇ ਨਾਲ ਪਕੜੇ ਹੋਏ ਤੇ ਉਹ ਸਤਿਗੁਰਾਂ ਦੇ ਨਾਲ ਆਇਆ ਹੋਇਆ।
ਆਪਨ ਤੇ ਚੱਲ ਨੀਰ ਕੇ ਤੀਰ ਪੈ ਦੰਤਨ ਤਾਵਨ ਆਨ ਕਰੇ।
ਖਾਨੇ ਤੋਂ ਆ ਕੇ ਸਤਿਗੁਰੂ ਜੀ ਨੇ ਵੇਈ ਨਦੀ ਦੇ ਕੰਢੇ ਤੇ ਆ ਕੇ ਸਭ ਤੋਂ ਪਹਿਲਾਂ ਦਾਤਣ ਕੀਤੀ ਹੈ। ਦੰਤਨ ਧਾਵਨ, ਦਾਤਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੋਂ ਵੇਈ ਦੇ ਨਿਰਮਲ ਜਲ ਦੇ ਨਾਲ ਪਾਤਸ਼ਾਹ ਜੀ ਨੇ ਦਾਤਣ ਕੀਤੀ ਹੈ।
ਗੱਡ ਦਈ ਤਰ ਹੋਤ ਪਿਓ ਤਰੂ ਹੈ ਅਬਲੋ ਬਰ ਸੋ ਬਦਰੀ।
ਦਾਤਣ ਕਰਕੇ ਉਹ ਦਾਤਣ ਮਹਾਰਾਜ ਜੀ ਨੇ ਜ਼ਮੀਨ ਵਿੱਚ ਗੱਡ ਦਿੱਤੀ ਹੈ ਅਤੇ ਜਿਸ ਵੇਲੇ ਜ਼ਮੀਨ 'ਚ ਗੱਡ ਦਿੱਤੀ ਤਾਂ ਕਹਿੰਦੇ ਕੁਝ ਸਮੇਂ ਬਾਅਦ ਉੱਥੋਂ ਇੱਕ ਬੇਰੀ ਦਾ ਦਰਖਤ ਪੈਦਾ ਹੋਇਆ ਕਿਉਂਕਿ ਉਹ ਦਾਤਣ ਬੇਰ ਦੀ ਸੀ। ਔਰ ਖਾਲਸਾ ਜੀ ਉਹ ਬੇਰੀ ਅੱਜ ਵੀ ਉੱਥੇ ਸੁਭਾਏਮਾਨ ਹੈ ਜਿਹੜੀ ਸਤਿਗੁਰੂ ਜੀ ਨੇ ਆਪਣੇ ਹੱਥੀਂ ਗੱਡੀ ਸੀ। ਸੰਗਤਾਂ ਦਰਸ਼ਨ ਕਰਦੀਆਂ ਹਨ, ਉਹ ਬੇਰ ਸਾਹਿਬ ਅੱਜ ਵੀ ਉੱਥੇ ਮੌਜੂਦ ਹੈ ਅਤੇ ਗਰੀਬ ਨਿਵਾਜ ਦਯਾਨਿਧ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੱਥਾਂ ਨਾਲ ਗੱਡੀ ਹੋਈ ਉਸ ਦਾਤਣ ਨਾਲ ਇੱਕ ਵਿਸ਼ਾਲ ਦਰਖਤ ਉਹਦੇ ਵਿੱਚੋਂ ਬੇਰ ਦਾ ਪੈਦਾ ਹੋਇਆ, ਬੇਰੀ ਦਾ ਪੈਦਾ ਹੋਇਆ ਔਰ ਉਹ ਬੇਰੀ ਅੱਜ ਵੀ ਉੱਥੇ ਮੌਜੂਦ ਹੈ।
ਆਨੰਦ ਆਰਨ ਜਾਤ ਪਖਾਰਤ ਦਾਂਤ ਜੋ ਹੀਰਨ ਪਾਂਤ ਕਰੇ।
ਪਾਤਸ਼ਾਹ ਨੇ ਦਾਤਣ ਕੀਤੀ ਅਤੇ ਵੇਈ ਦਾ ਜਿਹੜਾ ਨਿਰਮਲ ਜਲ ਹੈ ਉਹ ਜਲ ਪਾਤਸ਼ਾਹ ਨੇ ਮੁੱਖ 'ਚ ਪਾ ਕੇ ਕੁਰਲਾ ਕੀਤਾ ਹੈ ਅਤੇ ਗੁਰਦੇਵ ਪਾਤਸ਼ਾਹ ਜੀ ਦੇ ਦੰਦ ਇੱਦਾਂ ਚਮਕਦੇ ਨੇ ਮਾਨੋ ਜਿਵੇਂ ਹੀਰਿਆਂ ਦੀ ਪੰਗਤੀ ਹੋਵੇ। ਪਾਤਸ਼ਾਹ ਜੀ ਦੇ ਦੰਦ ਹੀਰਿਆਂ ਦੀ ਪਾਂਤ ਸਮੇਤ ਜੜਦੇ ਚਮਕਦੇ ਹਨ, ਪ੍ਰਕਾਸ਼ਦੇ ਹਨ।
ਠੰਡ ਹੈ ਤੀਰ ਦਿਓ ਪਦ ਨੀਰ ਗਏ ਮਦ ਤੀਰ ਅਧੀਰ ਅਰੇ।
ਮਹਾਰਾਜ ਜੀ ਨੇ ਕੁਝ ਜਲ ਦੇ ਛਿੱਟੇ ਆਪਣੇ ਨੇਤਰਾਂ ਵਿੱਚ ਵੀ ਮਾਰੇ ਨੇ, ਜਿਸ ਵੇਲੇ ਕੁਰਲਾ ਕੀਤਾ ਅਤੇ ਨੇਤਰਾਂ ਵਿੱਚ ਵੀ ਜਲ ਦੇ ਛਿੱਟੇ ਮਾਰੇ ਅਤੇ ਫਿਰ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਵੇਈ 'ਚ ਇਸ਼ਨਾਨ ਕਰਨ ਵਾਸਤੇ ਆਪਣੇ ਪਾਵਨ ਅਤੇ ਪਵਿੱਤਰ ਚਰਨ ਉਸ ਵੇਈ ਦੇ ਵਿੱਚ ਪਾਏ ਹਨ ਅਤੇ ਵੇਈ 'ਚ ਆਪਣੇ ਚਰਨ ਪਾ ਕੇ ਗਰੀਬ ਨਿਵਾਜ ਪਾਤਸ਼ਾਹ ਜਿੱਥੇ ਗਹਿਰਾ ਜਲ ਸੀ ਮਹਾਰਾਜ ਜੀ ਗਲੇ ਤੱਕ ਜਿੱਥੇ ਜਲ ਹੁੰਦਾ ਸੀ ਉੱਥੇ ਜਾ ਕੇ ਖਲੋ ਜਾਂਦੇ ਸਨ ਅਤੇ ਖਲੋ ਕੇ ਵੀ ਕਈ ਕਈ ਘੰਟੇ ਮਹਾਰਾਜ ਜੀ ਸੱਚੇ ਪਾਤਸ਼ਾਹ ਤਪ ਕਰਦੇ ਰਹਿੰਦੇ ਸਨ ਤੇ ਗਰੀਬ ਨਿਵਾਜ ਪਾਤਸ਼ਾਹ ਜੀ ਉਸ ਜਲ ਦੇ ਵਿੱਚ ਗਹਿਰੇ ਪਾਣੀ ਵਿੱਚ ਚਲੇ ਗਏ।
ਬਾਰ ਵਿਖੇ ਇੱਕ ਬਾਰ ਕੀਓ ਬਾਬ ਆਨ ਖਰਾ ਪਤੀ ਬਾਰ ਅਗਾਰੇ।
ਗੁਰਦੇਵ ਜੀ ਨੇ ਚੁੱਭਾ ਮਾਰਨ ਵਾਸਤੇ ਜਦੋਂ ਆਪਣਾ ਸੀਸ ਵੀ ਜਲ ਦੇ ਵਿੱਚ ਡੁਬੋਇਆ ਨਾ, ਨਦੀ ਦੇ ਵਿੱਚ ਚੁੱਭਾ ਮਾਰਿਆ ਤੇ ਕੀ ਵੇਖਿਆ ਵੀ ਸਾਹਮਣੇ ਵਰਣ ਦੇਵ ਹੱਥ ਜੋੜ ਕੇ ਖਲੋਤਾ ਹੋਇਆ, ਜਲ ਦਾ ਦੇਵਤਾ ਵਰਣ। ਉਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਐਨ ਸਾਹਮਣੇ ਹੱਥ ਜੋੜ ਕੇ ਖਲੋਤਾ ਤੇ ਪਾਤਸ਼ਾਹ ਦੇ ਚਰਨ ਪਕੜ ਲਏ।
ਆਨੰਦ ਕੰਧ ਪਦੰਗ ਅਰਬਿੰਦ ਦੋ ਕਰ ਬੰਦਿਆ ਬੰਧਨ ਧਾਰੇ।
ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲ ਪਕੜੇ ਨੇ ਔਰ ਬੜੇ ਪਿਆਰ ਨਾਲ ਵਰਣ ਦੇਵ ਨੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਨਮਸਕਾਰ ਕਰਦਿਆਂ ਵਰਣ ਦੇਵ ਕਿਰਤਾਰਥ ਹੋ ਗਿਆ, ਵਰਣ ਦੇਵ ਦੇ ਹਿਰਦੇ ਵਿੱਚ ਭਾਰੀ ਆਨੰਦ ਆਣ ਵਰਤਿਆ ਹੈ।
ਲੋਚਨ ਗੋਚਰ ਸੋਚ ਵਿਮੋਚਨ ਰੂਪ ਬਿਲੋਕਤ ਬਾਸੁਕ ਭਾਰੇ।
ਮਹਾਰਾਜ ਜੀ ਦੇ ਸੋਹਣੇ ਸੁੰਦਰ ਸਰੂਪ ਦੇ ਦਰਸ਼ਨ ਆਪਣੀਆਂ ਅੱਖਾਂ ਨਾਲ ਵਰਣ ਦੇਵ ਨੇ ਕੀਤੇ ਨੇ। ਵੇਖ ਵੇਖ ਗੁਰੂ ਸਾਹਿਬ ਦੇ ਚਿਹਰੇ ਨੂੰ ਵਰਣ ਦੇਵ ਬਲਿਹਾਰ ਬਲਿਹਾਰ ਜਾ ਰਿਹਾ, ਵਾਰੇ ਜਾਵਾਂ ਕੁਰਬਾਨ ਜਾਵਾਂ। ਮਹਾਰਾਜ ਸੱਚੇ ਪਾਤਸ਼ਾਹ ਆਪ ਦੇ ਸੋਹਣੇ ਸੁੰਦਰ ਸਰੂਪ ਤੋਂ ਗੁਰਦੇਵ ਪਾਤਸ਼ਾਹ ਜੀ ਦੀ ਮੂਰਤ ਵੇਖਦਿਆਂ ਵਰਣਦੇਵ ਵੇਖਦਾ ਹੀ ਰਹਿ ਗਿਆ, ਅੱਖਾਂ ਤੱਡੀਆਂ ਦੀਆਂ ਤੱਡੀਆਂ ਹੀ ਰਹਿ ਗਈਆਂ।
ਬੋਲ ਕਪੋਲਨ ਬੋਲਤ ਭਾ ਹਰ ਖਾਏ ਅਤੋਲਤ ਹੈ ਬਲਿਆਰੇ।
ਮਹਾਰਾਜ ਜੀ ਦੇ ਦਰਸ਼ਨ ਕਰਕੇ ਬੜਾ ਭਾਰੀ ਸੁੱਖ ਮਿਲਿਆ ਵਰਣਦੇਵ ਨੂੰ ਅਤੇ ਕੁਝ ਸਮਾਂ ਤਾਂ ਬੋਲਿਆ ਨਹੀਂ ਗਿਆ। ਕੁਝ ਸਮੇਂ ਬਾਅਦ ਦਰਸ਼ਨ ਕਰਨ ਤੋਂ ਬਾਅਦ ਕੁਝ ਮਨ ਨੂੰ ਧੀਰਜ ਹੋਇਆ ਅਤੇ ਵਰਣਦੇਵ ਜੀ ਬੋਲੇ। ਮਹਾਰਾਜ ਜੀ ਤੋਂ ਬਲਿਹਾਰ ਜਾਂਦਿਆਂ ਹੋਇਆਂ ਗੁਰਦੇਵ ਤੋਂ ਵਾਰੇ ਵਾਰੇ ਜਾਂਦਿਆਂ ਹੋਇਆਂ ਵਰਣਦੇਵ ਬੋਲਿਆ।
ਬਾਨੀ ਆਕਾਸ਼ ਪਈ ਸੁਖ ਰਾਸ ਕੀ ਜਾਵੋ ਪਾਸ ਅਬੈ ਕਰ ਤਾਰਾ।
ਕਹਿਣ ਲੱਗੇ ਹੇ ਗਰੀਬ ਨਿਵਾਜ ਸਾਹਿਬ ਜੀ, ਆਕਾਸ਼ਵਾਣੀ ਹੋਈ ਹੈ, ਮੇਰੀ ਸੇਵਾ ਲੱਗੀ ਹੈ। ਮਹਾਰਾਜ ਸੁਣਿਆ ਤਾਂ ਤੁਹਾਡੇ ਤੱਕ ਉੱਦਾਂ ਵੀ ਸਿੱਧਾ ਆ ਜਾਣਾ ਸੀ, ਵਿੱਚ ਮੈਨੂੰ ਇਹ ਬਹਾਨਾ ਤਾਂ ਬਣਾਇਆ ਕਿ ਮੈਂ ਆਪ ਜੀ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਕਿਰਤਾਰਥ ਕਰ ਸਕਾਂ। ਮੇਰਾ ਕੋਈ ਕਰਮ ਜਾਗਿਆ। ਸੁਣਿਆ ਜਿੱਥੇ ਵਰਨ ਦੇਵ ਨੂੰ ਮਹਾਰਾਜ ਜੀ ਨੇ ਦਿੱਤਾ ਹੈ, ਗੁਰੂ ਨਾਨਕ ਸਾਹਿਬ ਜੀ ਨੂੰ ਆਪ ਵੀ ਸੱਚਖੰਡ ਤੋਂ ਸਿੱਧਾ ਮਹਾਰਾਜ ਜੀ ਸੁਰਤੀ ਰਹੀ ਕਹਿ ਸਕਦੇ ਸਨ, ਪਰ ਵਰਨ ਦੇਵ ਕਹਿੰਦਾ ਮਹਾਰਾਜ ਮੈਨੂੰ ਜੋ ਕਿਰਤਾਰਥ ਕਰਨਾ ਸੀ, ਇਸ ਕਰਕੇ ਅਕਾਲ ਪੁਰਖ ਜੀ ਨੇ ਮੇਰੀ ਇਹ ਸੇਵਾ ਲਾਈ ਹੈ ਅਤੇ ਸੱਚਖੰਡ ਦੇ ਵਿੱਚ ਮਹਾਰਾਜ ਜਿੱਥੇ ਨਿਰੰਕਾਰ ਜੀ ਦਾ ਨਿਵਾਸ ਹੈ। ਇਹ ਖੰਡ ਖਾਲਸਾ ਜੀ ਨਾ ਨੌ ਖੰਡਾਂ ਵਰਗਾ ਖੰਡ ਨਹੀਂ ਜੇ, ਇਹ ਖੰਡ ਬਿਨਸ ਜਾਣ ਵਾਲੇ ਖੰਡ ਨੇ, ਇਹ ਸੱਚ ਦਾ ਖੰਡ ਹੈ ਜਿਹੜਾ ਸਦਾ ਰਹਿਣ ਵਾਲਾ ਹੈ ਔਰ ਸਰਬ ਵਿਆਪਕ ਅਤੇ ਸਰਬਦੇਸ਼ੀ ਹੈ, ਇੱਕ ਥਾਂ 'ਤੇ ਨਹੀਂ ਹੈ, ਸਰਬਦੇਸ਼ੀ ਔਰ ਸਰਬ ਵਿਆਪਕ ਹੈ। ਅਤੇ ਮਹਾਰਾਜ ਉਸ ਸੱਚ ਖੰਡ ਤੋਂ ਨਿਰੰਕਾਰ ਜੀ ਦੀ ਆਕਾਸ਼ਬਾਣੀ ਹੋਈ ਹੈ ਅਤੇ ਮਹਾਰਾਜ ਆਪ ਜੀ ਨੂੰ ਕਰਤਾਰ ਜੀ ਨੇ ਬੁਲਾਇਆ ਹੈ।
ਸ਼੍ਰੀ ਸੱਚ ਖੰਡ ਅਖੰਡ ਸਦਾ ਪਵ ਮੰਡਨ ਬਾਸ ਜਾਂ ਸੁਖ ਭਾਰਾ।
ਸੱਚ ਖੰਡ ਵਿੱਚ ਜਿੱਥੇ ਅਖੰਡ ਨਾ ਖੰਡੇ ਜਾਣ ਵਾਲੇ ਖੰਡ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਜੋ ਸਾਰੇ ਸੰਸਾਰ ਦੇ ਮੰਡਨੀਏ ਪੂਜਨੀਏ ਹਨ, ਜਿੱਥੇ ਉਹਨਾਂ ਦਾ ਵਾਸ ਹੈ, ਜਿੱਥੇ ਸਦਾ ਹੀ ਸੁੱਖ ਹੈ ਸੁੱਖ ਹੈ, ਉਸ ਸੱਚ ਖੰਡ ਦੇ ਵਿੱਚ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਜੀ ਨੂੰ ਸੱਦਿਆ, ਆਪ ਜੀ ਨੂੰ ਬੁਲਾਇਆ ਹੈ।
ਯੋਂ ਸੁਣ ਸ਼੍ਰੀ ਗੁਰ ਬੈਨ ਬਨੇ ਥੁਦ ਯਾਬਿਦ ਕੀ ਉਰ ਮੈਂ ਵਰਤਾਰਾ।
ਸੁਣ ਕੇ ਮਹਾਰਾਜ ਜੀ ਬੋਲੇ, ਕਹਿਣ ਲੱਗੇ ਵਰਨ ਦੇਵ ਇਹ ਖਬਰ ਸਾਡੇ ਹਿਰਦੇ 'ਚ ਪਹਿਲਾਂ ਹੀ ਉੱਠ ਆਈ ਸੀ, ਕਿਉਂ ਬੁਲਾਇਆ ਉਹ ਵੀ ਅਸੀਂ ਜਾਣ ਗਏ ਹਾਂ, ਕਿਉਂਕਿ ਇਹ ਫੁਰਨਾ ਪਹਿਲਾਂ ਹੀ ਮਹਾਰਾਜ ਕਰ ਰਹੇ ਸਨ ਵੀ ਜਿਸ ਕਾਰਨ ਕਰਕੇ ਅਵਤਾਰ ਧਾਰਨ ਕੀਤਾ ਹੁਣ ਉਹ ਕੰਮ ਸ਼ੁਰੂ ਕਰੀਏ, ਆਹ ਮੋਦੀ ਦਾ ਕੰਮ ਛੱਡੀਏ ਅਤੇ ਉਸ ਕੰਮ ਨੂੰ ਚੱਲੀਏ ਹੁਣ ਸਿੱਖੀ ਦਾ ਵਿਸਥਾਰ ਕਰਨ ਲਈ। ਮਹਾਰਾਜ ਜੀ ਕਹਿੰਦੇ ਇਹ ਫੁਰਨਾ ਇਹ ਭਾਵ ਇਹ ਸੁੱਧ ਇਹ ਖਬਰ ਅਕਾਲ ਪੁਰਖ ਪਰਮੇਸ਼ਰ ਜੀ ਦੀ ਪਹਿਲਾਂ ਹੀ ਸਾਡੇ ਹਿਰਦੇ 'ਚ ਸਫੁਰਤ ਹੋ ਚੁੱਕੀ ਹੈ।
ਭੂਪਨ ਭੂਪਤ ਜੋਤ ਸਰੂਪ ਅਨੂਪ ਪੈ ਜਾਏ ਹੋਹੀਨ ਅਵਾਰਾ।
ਜੋ ਰਾਜਿਆਂ ਦੇ ਰਾਜੇ ਰਾਜਾਨ ਰਾਜ ਨੇ ਔਰ ਜੋਤ ਸਰੂਪ ਜਿਨ੍ਹਾਂ ਦੀ ਉਪਮਾ ਕਹੀ ਨਹੀਂ ਜਾ ਸਕਦੀ ਵੀ ਉਹ ਜੋਤ ਦਾ ਰੰਗ ਕਿਹੋ ਜਿਹਾ, ਉਸ ਜੋਤ ਬਾਰੇ ਕਿਹਾ ਨਹੀਂ ਜਾ ਸਕਦਾ, ਐਸੀ ਅਨੂਪ ਜੋਤ ਮੈਂ ਬਿਨਾਂ ਦੇਰੀ ਤੋਂ ਹੁਣ ਉਹਨਾਂ ਦੇ ਪਾਸ ਚੱਲਿਆ, ਹੁਣ ਉੱਥੇ ਹੀ ਜਾਵਾਂਗੇ। ਖਾਰੀਆਂ ਸਾਰੀਆਂ ਖੇਡਾਂ ਖਾਲਸਾ ਜੀ ਸੁਰਤੀ ਮੰਡਲ ਦੀਆਂ ਨੇ, ਇੱਥੇ ਆ ਕੇ ਬੁੱਧੀ ਹਾਰ ਜਾਂਦੀ ਹੈ, ਕੋਈ ਤਰਕਵਾਦੀ ਤਰਕ ਵੀ ਕਰ ਸਕਦਾ ਹੈ ਜੀ ਉਹ ਕਿਹੜਾ ਸੱਚਖੰਡ ਸੀ ਜਿੱਥੇ ਸਰੀਰ ਸਮੇਤ ਗਏ। ਮਹਾਰਾਜ ਸੁਰਤ ਰੂਪ ਨੇ, ਗੁਰਦੇਵ ਦੇਹ ਰੂਪ ਨਹੀਂ ਹਨ, ਦੇਹ ਤਾਂ ਇੱਕ ਪ੍ਰਕਾਸ਼ ਰੂਪ ਮਹਾਰਾਜ ਜੀ ਨੇ ਇਸ ਕਰਕੇ ਧਾਰਨ ਕੀਤੀ ਵੀ ਤਾਂ ਜੋ ਸਾਡੇ ਵਰਗੇ ਜੀਵ ਉਹਨਾਂ ਦੀ ਕੁਝ ਕੁ ਕਲਾ ਨੂੰ ਸਮਝ ਸਕਣ। ਅਸਲ ਵਿੱਚ ਇਹ ਬੁੱਧੀ ਮੰਡਲ ਤੋਂ ਪਰੇ ਦੀਆਂ ਬਾਤਾਂ ਨੇ, ਜਿੱਥੇ ਦਿਮਾਗ ਦੀ ਸੁਰਤ ਕੰਮ ਨਹੀਂ ਕਰਦੀ। ਉੱਥੇ ਬਾਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਣਾ ਨੇ ਲਿਖਿਆ ਕੀ ਹੋਇਆ ਅਤੇ ਕੀਕੂ ਹੋਇਆ ਖੱਪ ਖੱਪ ਮੂਏ ਸਿਆਣੇ ਉਸ ਰਾਏ ਪਵੇਂ ਕਿਉਂ ਜਿੰਦੇ ਜਿੱਤ ਰਾਏ ਮੂੰਹ ਮੁਹਾਣੇ ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਠਿਕਾਣੇ। ਕੀ ਹੋਇਆ ਕੀਕੂ ਹੋਇਆ ਕਿਵੇਂ ਹੋਇਆ? ਮਹਾਰਾਜ ਜੀ ਕਹਿੰਦੇ ਅਤੇ ਖੱਪ ਖੱਪ ਕੇ ਮਰਨ ਵਾਲੀਆਂ ਗੱਲਾਂ ਨੇ ਭਾਈ ਵੀਰ ਸਿੰਘ ਜੀ ਕਹਿੰਦੇ ਇਹੋ ਜਿਹਾ ਹੋਸ਼ਾਂ ਨਾਲੋਂ ਤਾਂ ਉਹ ਮਸਤੀ ਚੰਗੀ ਹੈ ਜਿਹੜੀ ਘੱਟੋ ਘੱਟ ਇਸ ਸੁਰਤ ਨੂੰ ਟਿਕਾਣੇ 'ਤੇ ਰੱਖਦੀ ਹੈ, ਕਿਉਂਕਿ ਇਹ ਗੱਲ ਬੁੱਧੀ ਮੰਡਲ ਦੀ ਨਹੀਂ ਹੈ, ਇਹ ਬੁੱਧੀ ਮੰਡਲ ਤੋਂ ਪਰੇ ਦੀ ਹੈ। ਜਿੱਥੇ ਬੁੱਧੀ ਕੰਮ ਨਹੀਂ ਕਰਦੀ, ਜਿੱਥੇ ਮਨ ਕੰਮ ਨਹੀਂ ਕਰਦਾ, ਉਸ ਬੁੱਧੀ ਮੰਡਲ ਤੋਂ ਪਰੇ ਦੀ ਬਾਤ ਹੋ ਰਹੀ ਹੈ। ਮਹਾਰਾਜ ਜੀ ਕਹਿੰਦੇ ਹੁਣ ਅਸੀਂ ਬਿਨਾਂ ਦੇਰੀ ਤੋਂ ਉਸ ਜੋਤ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਕੋਲ ਜਾਵਾਂਗੇ।
ਯੋ ਕਹਿ ਬੈਨ ਗਏ ਗਤ ਦੈਨ ਗੁਰੂ ਗੁਣ ਐਨ ਜਹਾਂ ਦਰਬਾਰਾ।
ਦੇਵ ਨੂੰ ਇਸ ਤਰ੍ਹਾਂ ਕਹਿੰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੋ ਮੁਕਤੀ ਦੇਣ ਵਾਲੇ ਸਤਿਗੁਰੂ ਜੀ ਨੇ ਉਸੇ ਵਕਤ ਇੱਕ ਅੱਖ ਦੇ ਫੋਰ ਵਿੱਚ ਉੱਥੇ ਚਲੇ ਗਏ ਨੇ ਜਿੱਥੇ ਨਿਰੰਕਾਰ ਦਾ ਦਰਬਾਰ ਹੈ, ਜਿੱਥੇ ਸੱਚਖੰਡ ਦੇ ਵਿੱਚ ਪਰਮੇਸ਼ਰ ਦਾ ਦਰਬਾਰ ਸਜਿਆ ਹੋਇਆ, ਜਿਹਦੇ ਬਾਰੇ ਮੇਰੇ ਸਾਹਿਬ ਨੇ ਫਿਰ ਅੱਗੇ ਸੱਚਖੰਡ 'ਚ ਜਾ ਕੇ ਪੰਗਤੀਆਂ ਉਚਾਰੀਆਂ ਸੀ। ਇਹ ਪੰਗਤੀਆਂ ਇੱਥੇ ਧਰਤੀ 'ਤੇ ਨਹੀਂ ਉਚਾਰੀਆਂ, ਇਹ ਪੰਗਤੀਆਂ ਸੱਚਖੰਡ 'ਚ ਜਾ ਕੇ ਉਚਾਰੀਆਂ ਸਨ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਵਾਵਣ ਹਾਰੇ। ਉਹ ਦਰਬਾਰ ਮਹਾਰਾਜ ਜੀ ਦਾ ਜੋ ਅਕਾਲ ਪੁਰਖ ਜੀ ਦਾ ਹੈ, ਉਸ ਦਰਬਾਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਨੇ।
ਦਾਸ ਸੁਭਾਸ ਲੀਏ ਕਰ ਆਸ, ਨਿਰਾਸ ਪਿਆ ਪਛਤਾਸ ਵਿਚਾਰਾ।
ਸਤਿਗੁਰੂ ਜੀ ਨੇ ਇੱਕ ਚੁੱਭਾ ਲਿਆ ਤੇ ਬਾਹਰ ਹੀ ਨਹੀਂ ਆਏ, ਤੇ ਇੱਧਰ ਜਿਹੜਾ ਸੇਵਾਦਾਰ ਕਿਨਾਰੇ ਤੇ ਕੱਪੜੇ ਲਈ ਖਲੋਤਾ ਸੀ ਵੀ ਸਤਿਗੁਰੂ ਜੀ ਬਾਹਰ ਆਉਣ ਤੇ ਉਹਨਾਂ ਨੂੰ ਮੈਂ ਕੱਪੜੇ ਦਿਆਂ ਤੇ ਉਹ ਕੱਪੜੇ ਬਸਤਰ ਸਰੀਰ ਦੇ ਬਦਲ ਲੈਣ, ਉਹਨੇ ਵੇਖਿਆ ਬੜਾ ਹੈਰਾਨ ਹੋਇਆ। ਇੱਕ ਮਿੰਟ, ਦੋ ਮਿੰਟ, ਪੰਜ ਮਿੰਟ ਬੀਤ ਗਏ, ਦਸ ਮਿੰਟ ਬੀਤ ਗਏ, ਪਰ ਹਾਲੇ ਤੱਕ ਪਾਣੀ ਵਿੱਚੋਂ ਕਰਤਾਰ ਜੀ ਬਾਹਰ ਨਹੀਂ ਆਏ। ਮਹਾਰਾਜ ਸਤਿਗੁਰੂ ਜੀ ਬਾਹਰ ਨਹੀਂ ਆਏ।
ਕਾਲ ਬਯੋ ਬੋ ਬੀਚ ਕਿਲਾਲ ਕੇ ਆਨ ਦਿਆਲ ਨਕੂਰ ਸੰਭਾਰਾ।
ਦਾਸ ਬੜਾ ਨਿਰਾਸ਼ ਹੋਇਆ ਤੇ ਮਨ ਦੇ ਵਿੱਚ ਬੜਾ ਪਛਤਾਵਾ ਜਿਹਾ ਕਰਨ ਲੱਗਾ, ਕੀ ਹੋ ਗਿਆ? ਅਚਾਨਕ ਹੈਰਾਨੀ ਨਾਲ ਵੇਖਦਾ, ਗਊ ਨਾਲ ਵੇਖਦਾ ਕਿ ਪਾਣੀ ਵਿੱਚ ਇੱਕ ਚੁੱਭਾ ਮਾਰਿਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਾਹਰ ਨਹੀਂ ਆਏ। ਹਾਲੇ ਤੱਕ ਵਾਪਸ ਆ ਕੇ ਉਹਨਾਂ ਨੇ ਕਿਨਾਰਾ ਨਹੀਂ ਸੰਭਾਲਿਆ, ਪਾਣੀ ਦੇ ਵਿੱਚ ਹੀ ਕਿਤੇ ਚਲੇ ਗਏ ਨੇ।
ਹੋ ਬਿਸਮਾਦ ਧਰੈ ਦੁਰਤ ਪਾਦ, ਬਿਨਾ ਐਲਾਦ ਗਇਓ ਮਨ ਮਾਰਾ।
ਬੜੀ ਹੈਰਾਨੀ ਨਾਲ ਕਾਹਲੀ ਕਾਹਲੀ ਪੈਰ ਪੁੱਟਦਾ, ਕਦੇ ਸੱਜੇ ਕਦੇ ਖੱਬੇ, ਕਦੇ ਪਾਣੀ ਵਿੱਚ ਜਾ ਕੇ ਜਿੱਥੇ ਤੱਕ ਜਾ ਸਕਦਾ ਸੀ, ਕਿਉਂਕਿ ਪਾਣੀ ਵੀ ਵਹਿੰਦਾ ਸੀ ਤੇਜ਼, ਵੇਖਦਾ ਧਿਆਨ ਦੇ ਨਾਲ ਗਊ ਨਾਲ, ਪਰ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਨਜ਼ਰ ਨਹੀਂ ਆ ਰਹੇ। ਬੜਾ ਹੈਰਾਨ ਹੁੰਦਾ, ਸੱਜੇ ਖੱਬੇ ਦੌੜਿਆ ਫਿਰਦਾ, ਮਨ 'ਚ ਕੋਈ ਅਹਿਲਾਦ ਨਹੀਂ ਹੈ। ਕਹਿੰਦੇ ਉਸ ਵੇਲੇ ਇਸ ਸੇਵਾਦਾਰ ਦਾ ਇੱਕ ਵਾਰੀ ਮਨ ਮਾਰਿਆ ਗਿਆ।
ਹੈ ਪਟ ਪਾਨ ਹਿਰਦੈ ਅਕਲਾਂ,
ਕੱਪੜੇ ਹੱਥ 'ਚ ਫੜੇ ਹੋਏ, ਹਿਰਦਾ ਬੜਾ ਵਿਆਕੁਲ ਹੋਇਆ, ਮਹਾਰਾਜ ਜੀ ਬਾਹਰ ਕਿਉਂ ਨਹੀਂ ਆਏ? ਕਿਉਂਕਿ ਨਦੀ ਦਾ ਤੇਜ਼ ਪ੍ਰਵਾਹ ਸੀ, ਕਿਤੇ ਗਹਿਰੇ ਪਾਣੀ 'ਚ ਅੱਗੇ ਚਲੇ ਗਏ ਨੇ, ਕਿਤੇ ਉਸ ਗਹਿਰੇ ਪਾਣੀ ਦੇ ਵਹਾਵ 'ਚ ਵਹਿ ਨਾ ਗਏ ਹੋਣ। ਇਸ ਤਰ੍ਹਾਂ ਦਾ ਫੁਰਨਾ ਉਸ ਦਾਸ ਦੇ ਮਨ ਵਿੱਚ ਆਉਂਦਾ ਹੈ।
ਸੋ ਦੌਲਤ ਖਾਨ ਕੇ ਭੋਨ ਦਇਓ,
ਵੇਖਿਆ ਵੀ ਕੁਝ ਸਮਾਂ ਉਡੀਕ ਕੀਤੀ, ਜਦੋਂ ਆਲੇ ਦੁਆਲੇ ਨਿਗਾਹ ਮਾਰੀ ਇੱਕ ਹਨੇਰਾ ਸੀ, ਕੁਝ ਦਿਸਿਆ ਨਹੀਂ। ਉਹਨੇ ਆਖਿਆ ਵੀ ਇੱਥੇ ਖਲੋਣ ਦਾ ਹੁਣ ਸਮਾਂ ਨਹੀਂ। ਛੇਤੀ ਨਾਲ ਨਗਰ ਦੇ ਨਵਾਬ ਦੌਲਤ ਖਾਨ ਦੇ ਘਰ ਦੌੜ ਕੇ ਗਿਆ ਉਸ ਸੇਵਾਦਾਰ।
ਨੀਰ ਬਹੀਨ ਪਠੀਨ ਅਧੀਨ, ਤਿਉਂ ਚੀਨ ਸਭੈ ਨਰ ਬੂਝ ਕੀਓ।
ਜਿਸ ਵੇਲੇ ਗਿਆ, ਇਸ ਤਰ੍ਹਾਂ ਤੜਫਦਾ ਹੋਇਆ ਗਿਆ ਜਿਵੇਂ ਪਾਣੀ ਬਿਨਾਂ ਮੱਛੀ ਤੜਫਦੀ ਹੁੰਦੀ ਹੈ, ਪਾਣੀ ਬਿਨਾਂ ਜਿਵੇਂ ਮੱਛੀ ਵਿਆਕੁਲ ਹੁੰਦੀ ਹੈ, ਇੱਦਾਂ ਬੜਾ ਹੈਰਾਨ ਹੋਇਆ, ਬੜਾ ਚੂਰਦਾ ਹੋਇਆ, ਦੁਖੀ ਹੋਇਆ। ਇਹ ਨਵਾਬ ਦੌਲਤ ਖਾਨ ਦੇ ਕੋਲ ਉਹਦੇ ਘਰ ਪਹੁੰਚਿਆ, ਉੱਥੇ ਨੌਕਰ ਚਾਕਰ ਪੁੱਛਣ ਲੱਗੇ ਕੀ ਹੋਇਆ। ਇਹਨੇ ਹੁਣ ਹੱਕਾ ਬੱਕਾ ਹੋਇਆ, ਮੂੰਹੋਂ ਬੋਲ ਵੀ ਨਹੀਂ ਹੁੰਦਾ।
ਪੂਰ ਬਿਸੂਰਤ ਦੌਰਤ ਬੋਰਤ, ਕਾਹੂ ਕੋ ਉੱਤਰ ਕੋ ਨਾ ਦਇਓ।
ਆਦੇ ਵਿੱਚ ਵੀ ਕਈ ਲੋਕ ਇਹਨੂੰ ਮਿਲੇ, ਝੂਰਦਾ ਹੋਇਆ ਦੌੜਦਾ ਹੀ ਚੱਲਿਆ ਜਾ ਰਿਹਾ ਬੌਰਿਆਂ ਵਾਂਗੂ। ਕੋਈ ਪੁੱਛਦਾ ਕੀ ਗੱਲ ਹੋਈ ਹੈ, ਕਿਉਂ ਦੌੜਿਆ ਚੱਲਿਆ ਜਾ ਰਿਹਾ, ਕਿਉਂ ਪਰੇਸ਼ਾਨ ਹੈ? ਕਹਿੰਦੇ ਕਿਸੇ ਨੂੰ ਕੋਈ ਉੱਤਰ ਨਹੀਂ ਦਿੱਤਾ, ਕੋਈ ਜਵਾਬ ਨਹੀਂ ਦਿੱਤਾ।
ਭੂਪ ਸਭਾ ਮੈਂ ਜਾਏ ਕਯੋ, ਬਰ ਬਾਰ ਬਿਖੈ ਨੈ ਉਬਰਿਓ।
ਨਵਾਬ ਦੌਲਤ ਖਾਂ ਦੇ ਕੋਲ ਪਹੁੰਚਿਆ, ਨਵਾਬ ਦੌਲਤ ਖਾਂ ਆਪਣੇ ਹਰਮਾਂ ਚੋਂ ਬਾਹਰ ਆਇਆ, ਉਹਨੇ ਆਖਿਆ ਕੀ ਗੱਲ ਹੋ ਗਈ ਹੈ? ਇਹਨੇ ਜਾ ਕੇ ਦੱਸਿਆ, ਮਹਾਰਾਜ ਮੋਦੀ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪਾਣੀ ਵੇਈ ਨਦੀ 'ਚ ਇਸ਼ਨਾਨ ਕਰਨ ਲਈ ਚੁੱਭਾ ਮਾਰਿਆ ਤੇ ਮੁੜ ਕੇ ਬਾਹਰ ਨਹੀਂ ਉਭਰੇ, ਬਾਹਰ ਨਹੀਂ ਆਏ।
ਹਾਂ ਬੋ ਬਾਰ ਹੀ ਬਾਰ ਨਿਆਰ,
ਮੈਂ ਬਾਰ ਬਾਰ ਪਾਣੀ ਵੱਲ ਵੀ ਵੇਖਿਆ, ਇੱਧਰ ਉੱਧਰ ਨਿਗਾਹ ਮਾਰ ਕੇ ਤੱਕਿਆ।
ਲੱਗੀ ਨੈ ਬਾਰੀਓ ਦੌੜ ਆਇਓ,
ਮੈਨੂੰ ਇੱਥੇ ਆਉਂਦਿਆਂ ਦੇਰੀ ਨਹੀਂ ਲੱਗੀ, ਮੈਂ ਛੇਤੀ ਨਾਲ ਦੌੜ ਕੇ ਤੁਹਾਡੇ ਕੋਲ ਆ ਗਿਆ, ਕਿਉਂਕਿ ਤੁਸੀਂ ਨਵਾਬ ਹੋ, ਤੁਹਾਡੇ ਕੋਲ ਤੈਰਾਕ ਨੇ, ਗੋਤੇਖੋਰ ਨੇ, ਜਿਹੜੇ ਛੇਤੀ ਨਾਲ ਜਾ ਕੇ ਵਿੱਚ ਵੇਖ ਸਕਦੇ ਨੇ, ਤੇ ਮੈਂ ਹੁਣ ਤੁਹਾਨੂੰ ਖਬਰ ਦੇਣ ਲਈ ਦੌੜ ਕੇ ਆਇਆ।
ਸੋ ਸੁਣ ਕੈ ਮਨ ਮੈਂ ਗੁਣ ਤਾਚਿਨ, ਜ਼ੀਨ ਕੇ ਕਾਨ ਪਵਾਏ ਲਿਓ।
ਦੌਲਤ ਖਾਂ ਨੇ ਬੜੀ ਛੇਤੀ ਨਾਲ ਕਾਹਲੀ ਨਾਲ ਆਖਿਆ ਭਈ ਛੇਤੀ ਨਾਲ ਘੋੜੇ ਤੇ ਕਾਠੀ ਪਾਓ, ਛੇਤੀ ਚੱਲੀਏ ਉੱਥੇ। ਤੇ ਘੋੜੇ ਤੇ ਕਾਠੀ ਪਵਾ ਕੇ ਬੜੀ ਕਾਹਲੀ ਨਾਲ ਨਵਾਬ ਦੌਲਤ ਖਾਂ ਸੇਵਾਦਾਰਾਂ ਸਿਪਾਹੀਆਂ ਨੌਕਰਾਂ ਨੂੰ ਗੋਤਾਖੋਰਾਂ ਨੂੰ ਜਾਲ ਵਾਲਿਆਂ ਨੂੰ ਲੈ ਕੇ ਨਾਲ ਚੱਲ ਪਿਆ।
ਕੇਵਟ ਕੋ ਬੁਲਵਾਏ ਧਵਾਏ ਕੇ ਆਏ ਵਹੀਂ ਤੱਟ ਠੰਡ ਬਯੋ।
ਸੱਦ ਲੈ ਗੋਤੇਖੋਰ, ਸੱਦ ਲੈ ਵੀ ਆ ਜਾਓ ਛੇਤੀ ਜਾਲ ਲੈ ਕੇ ਜਿੰਨੀ ਛੇਤੀ ਹੋ ਸਕੇ। ਕਹਿੰਦੇ ਬੜੀ ਛੇਤੀ ਨਾਲ ਨਵਾਬ ਦੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਉੱਥੇ ਆ ਗਏ ਤੇ ਕਹਿੰਦੇ ਜਿੰਨੇ ਮਲਾਹ ਸਨ ਉਹ ਵੇਈ ਨਦੀ ਦੇ ਕੰਢੇ ਤੇ ਆਣ ਖਲੋਤੇ ਨੇ।
ਰੋਰ ਪਰਾਪੁਰ ਦੌਰ ਚਲੇ ਨਰ, ਹੋਰ ਉੱਠਿਓ ਔਰ ਠੋਰ ਛਿਓ।
ਰੋਲਾ ਪੈ ਗਿਆ, ਸਾਰਾ ਨਗਰ ਉੱਠ ਪਿਆ ਸੁਲਤਾਨਪੁਰ ਤੇ ਕਹਿੰਦੇ ਜਿਨ੍ਹਾਂ ਜਿਨ੍ਹਾਂ ਸੁਣਿਆ ਉੱਠ ਕੇ ਸਭ ਉਸੇ ਕੰਢੇ ਵਾਲੇ ਪਾਸੇ ਵੇਈ ਨਦੀ ਵਾਲੇ ਪਾਸੇ ਦੌੜ ਕੇ ਚੱਲ ਪਏ ਕਿ ਛੇਤੀ ਨਾਲ ਜਾ ਕੇ ਵੇਖੀਏ ਕੀ ਹੋਇਆ। ਜਿਨ੍ਹਾਂ ਨੇ ਸੁਣਿਆ ਵੀ ਮੋਦੀ ਸੀ ਪਾਣੀ ਵਿੱਚ, ਗੁਰੂ ਨਾਨਕ ਸਾਹਿਬ ਸਨ, ਤੇ ਸੁਣਨ ਵਾਲੇ ਕਈ ਪ੍ਰੇਮੀਆਂ ਦੇ ਹਿਰਦਿਆਂ ਚ ਹੌਲ ਉੱਠਿਆ।
ਬਾਤ ਜਰਾਮ ਸੁਣੀ ਜਬ ਕਾਨ ਫਨੀ ਮਨ ਹੀਨ ਜਿਉਂ ਮੀਨ ਅਨੀਰਾ।
ਭਾਈਏ ਜੈ ਰਾਮ ਨੇ ਜਦੋਂ ਇਹ ਸੁਣਿਆ ਤੇ ਭਾਈਆ ਜੈ ਰਾਮ ਜੀ ਸੁਣਦਿਆਂ ਇਸ ਤਰ੍ਹਾਂ ਦੁਖੀ ਹੋਏ ਜਿਵੇਂ ਕਿਸੇ ਮਣੀ ਵਾਲੇ ਸੱਪ ਦੀ ਮਣੀ ਗਵਾਚ ਜਾਂਦੀ ਤੇ ਦੁਖੀ ਹੁੰਦਾ, ਜਿਵੇਂ ਪਾਣੀ ਤੋਂ ਬਿਨਾਂ ਮੱਛੀ ਵਿਆਕੁਲ ਹੁੰਦੀ ਹੈ। ਇੱਕ ਵਾਰੀ ਤੜਫ ਉੱਠੇ ਭਾਈਆ ਜੈ ਰਾਮ ਜੀ ਵੀ ਸੁਣ ਕੇ।
ਤਾਏ ਤਰੈ ਧਰਨੀ ਪਦ ਤੂਰਨ ਤੀਰ ਹਰੀ ਉਰ ਤਾਰ ਅਧੀਰਾ।
ਜੁੱਤੀ ਤੱਕ ਨਹੀਂ ਪਾਈ, ਦੌੜ ਪਏ ਛੇਤੀ ਨਾਲ ਵੇਈ ਨਦੀ ਵਾਲੇ ਪਾਸੇ ਤੇ ਤੀਰਕ ਤੋਂ ਬਿਨਾਂ ਜ਼ਮੀਨ ਤੇ ਪੈਰ ਦੌੜ ਕੇ ਛੇਤੀ ਨਾਲ ਰੱਖਦੇ ਚਲੇ ਜਾ ਰਹੇ ਨੇ। ਹਿਰਦੇ ਵਿੱਚ ਧੀਰਜ ਨਹੀਂ ਰਿਹਾ, ਹਾਏ ਕੀ ਹੋ ਗਿਆ ਹੋਣਾ, ਕਿੱਥੇ ਚਲੇ ਗਏ ਹੋਣਗੇ। ਇਸ ਤਰ੍ਹਾਂ ਮਨ ਵਿੱਚੋਂ ਧੀਰਜ ਨੂੰ ਛੱਡ ਕੇ ਭਾਈਆ ਜੈ ਰਾਮ ਜੀ ਵੀ ਆ ਗਏ ਨੇ।
ਪੀਰ ਅਪਾਰ ਨ ਪਾਵੇ ਪਾਰ ਵਿਖੈ ਨੈ ਰੂਪ ਨ ਸ਼ਾਂਤ ਸਰੀਰਾ।
ਬੜੀ ਪੀੜ ਆ ਹਿਰਦੇ ਵਿੱਚ ਸੁਣਦਿਆਂ ਭਾਈਏ ਜੈ ਰਾਮ ਦੇ, ਉਹ ਪੀੜ ਇੰਨੀ ਆ ਵੀ ਉਸ ਪੀੜਾ ਤੋਂ ਪਾਰ ਨਹੀਂ ਉਤਰਦੇ। ਕਦੋਂ ਉਤਰਨ? ਜਦੋਂ ਗੁਰੂ ਨਾਨਕ ਸਾਹਿਬ ਦੇ ਸਰੂਪ ਦੇ ਦਰਸ਼ਨ ਹੋਣ, ਪਰ ਮਹਾਰਾਜ ਜੀ ਦੇ ਸ਼ਾਂਤ ਸਰੂਪ ਦੇ ਦਰਸ਼ਨ ਨਹੀਂ ਹੋ ਰਹੇ, ਜਿਸ ਕਰਕੇ ਭਾਈਏ ਜੈ ਰਾਮ ਦਾ ਹਿਰਦਾ ਉਸ ਪੀੜਾ ਨਾਲ ਛੰਨਣੀ ਛੰਨਣੀ ਹੋ ਰਿਹਾ।
ਆਏ ਵੇਹੀ ਤਾਂ ਢੇਰ ਤਬਾਰ ਕੋ ਖੋਜਤ ਹੈ ਨ ਲਏ ਸੁਕੀਰਾ।
ਦਿਨ ਚੜ ਗਿਆ, ਪ੍ਰਕਾਸ਼ ਹੋ ਗਿਆ ਤੇ ਸਾਰੇ ਵੇਹੀ ਨਦੀ ਦੇ ਕੰਢੇ ਤੇ ਆ ਕੇ ਲੱਭ ਰਹੇ ਨੇ, ਭਾਲ ਕਰ ਰਹੇ ਨੇ, ਪਰ ਹੀਰੇ ਜੈਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਰੂਪ ਹਾਲੇ ਨਹੀਂ ਲੱਭਿਆ। ਵੇਖ ਰਹੇ ਨੇ ਵੀ ਕਿਤੇ ਮਿਲ ਜਾਣ, ਪਰ ਉਹ ਕੀਮਤੀ ਹੀਰਾ ਬਾਰ ਬਾਰ ਪਾਣੀ ਨੂੰ ਖੋਜਣ ਤੋਂ ਬਾਅਦ ਵੀ ਇਹਨਾਂ ਨੂੰ ਪ੍ਰਾਪਤ ਨਹੀਂ ਹੋਇਆ, ਕਿਉਂਕਿ ਇਹ ਹੀਰਾ ਸਧਾਰਨ ਨਹੀਂ, ਸੁੱਖ ਦੇਣ ਵਾਲਾ ਹੀਰਾ ਹੈ। ਉਹ ਸੁੱਖ ਹੀਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨਹੀਂ ਲੱਦੇ। ਜਿੰਨੇ ਮਲਾਹ ਸਨ, ਜਿੰਨੇ ਕੇਵਟ ਸਨ, ਉਹ ਜਾਲ ਪਾ ਪਾ ਵੇਖ ਰਹੇ ਨੇ, ਤੱਕ ਰਹੇ ਨੇ, ਪਰ ਆਖਿਰਕਾਰ ਹਾਰ ਗਏ। ਜਿਵੇਂ ਮੇਰੇ ਗਰੀਬਨ ਵਾਜ ਦਿਆਨਿਤ ਪਾਤਸ਼ਾਹ ਨੇ ਕਲਾ ਵਰਤਾਈ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਪਾਵਨ ਕਥਾ ਨੂੰ ਕਥਨ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜੀ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ ਪੂਰਨ ਹੈ ਸਰਬਮੈਂ
ਦੁਖ ਪੰਜਨ ਗੁਣ ਸਾਸ
ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੈ ਗੁਣ ਨਿਧਾਨ
ਜਾਂ ਕੇ ਸਦਾ ਬਿਵੇਕ
ਹੇ ਪਰੰਪਰ ਹਰ ਹਰੇ
ਹੈ ਵੀ ਹੋਵਨ ਹਾਰ
ਹੇ ਸੰਤਹ ਕੈ ਸਦਾ ਸੰਗ
ਆਧਾਰ
ਠਾਕੁਰ ਹਾਂ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜਾ ਨਾਮ ਦਾਨ
ਰਾਖੋ ਹੀ ਐ ਪਰੋਏ
ਆਏ ਪ੍ਰਭ ਸ਼ਰਨਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਨਾਮ ਜਹਾਜ ਹੈ
ਜੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਪਾਰੇ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।